जगत गुरु श्री गुरु हरकृष्ण साहब जी महाराज दिल्ली पहुंचे हैं। राजे जय सिंह दे घर सतगुरां ने चरण पाए ने इत्थे निवास कीता है। राजा जय सिंह ने सतगुरां कोलों आग्या लई है कि महाराज आप जी दे आउण दी खबर मैं बादशाह औरंगजेब नूं दे आवां जे आप जी दी आग्या होवे। सतगुरां बचन कीता, जय सिंह असीं तेरे प्रेम करके असीं इत्थे आए हां, बादशाह नूं खबर देनी है दे दे, पर असीं बादशाह नूं मिलना नहीं, इह साडा प्रण कीता होया। जिवें साडे पिता जी ने प्रण प्राणा दे अंत तक निभाया है, असीं वी इह प्रण अपने प्राणा दे अंत तक निभाउणा। जय सिंह सतगुरां कोलों आग्या लै के बादशाह कोल गया है, बादशाह नूं दस्सिया, बादशाह मैं अपना वचन पूरा कीता, सतगुरां नूं दिल्ली लियांदा है। औरंगजेब खुश होया, इहने अपना एक उमराव सतगुरां कोल भेजिया, कुछ माया कुछ भेटा दे के नाल इन्हें बेनती की सतगुरु जी दर्शन कदों होणगे। उमराव चल के सतगुरां कोल आया, महाराज जी ने अगे कनात तान लई इहनूं दर्शन नहीं दित्ते। इहदी बेनती सुन के सतगुरां ने जवाब दिता कि बादशाह नूं कहो कि जो करामात अजमत उहने वेखणी सी उह साडे वड्डे भरा बाबा राम राय जी ने उहनां नूं विखा दित्ती है। साडे पिता श्री गुरु हर राय साहब की आग्या के बादशाह की कचहरी च नहीं जाना, जिथे वड्डा भरा पहला गया होया उथे साडे जाण दी लोड़ नहीं है, ते असी अपने पिता जी दे बचना की पालना करनी बादशाह की कचहरी च नहीं आवांगे। जो अजमत करा मात उहने वेखणी सी उह बाबा राम राय जी ने विखा ही दित्ती। भरावां वर्गी मित्रता भी नहीं हुंदी, पर जे दुश्मनी बन जाए ते भरावां वर्गी दुश्मनी भी नहीं हुंदी। इह वचन कह के सतगुरु जी ने उस उमराव नूं वापस भेजिया। औरंगजेब नूं जाके उस उमराव ने दस्सिया, बादशाह श्री गुरु हरकृष्ण साहब दा इह मत है। बादशाह ने सुन के मन च विचार कीती कि वेखो, राम राय तां उहनां नाल ईरखा करदा है, पर गुरु हरकृष्ण साहब जी कितने निघे सुभाअ दे मालक ने कि उहदी ईरखा करन दी बजाए, उहदे नाल द्वेष करन दी बजाए सतगुरु जी उहदे नाल हित रखदे ने। इत्थों तक कह दिता कि असीं बादशाह दी कचहरी च नहीं आउणा जे साडा वड्डा भरा उत्थे पहला हाजर है। औरंगजेब ने आख्या, जे उहनां दी इह विचार है तां मैं भी उहनां दी मर्जी तों बाहर नहीं चलांगा, उहनां दी आग्या तों बिना मैं उहनां दे दर्शन नहीं करांगा। इह संकल्प औरंगजेब ने भी अपने मन च कीता है। दिल्ली दे अंदर ही श्री गुरु हरकृष्ण साहब जी महाराज जी विराजमान हो के जिवें जीवां ते तरस कर रहे ने। कलगीधर जी ने जो कहा ना, श्री हर कृष्ण त्याई है जिस डठे सब दुख जाए, किवें लोकां दे दुख सतगुरां दे दर्शन करके दूर हो रहे ने, वह कथा अज दे प्रसंग विच प्रकरण च आ रही है। जिन्हें भी माई भाई गुरु चरणा च जुड़ बैठे हो, सारे अपनी रसना नूं करो पवित्र ते आखो जी सतनाम
श्री वाहे गुरु साहिब जीओ,
सतनाम श्री
वाहे गुरु साहिब जीओ। दोएरा दिल्ली पुर की संगता आए उपायन ले आए,
शहर दिया बहुत सारिया संगता जिन्हां ने हाले सतगुरु जी दे दर्शन नहीं सन कीते। जिवें जिवें खबर पसर रही है कि श्री गुरु हरकृष्ण साहब जी दिल्ली आए ने, राजे जय सिंह दे बाग विच सतगुरां ने उतारा कीता है, तिवें तिवें सारियां संगतां बारो बेरी अनेक प्रकार दियां भेटावां लै के, अनेक प्रकार दियां अजायब वस्तुआं लै के सतगुरु गुरु हरकृष्ण साहब जी दे दर्शन करन वास्ते गुरु दरबार विच हाजर हो रहियां हन।
दर्शन परसे गुरु के चाहे काम ना पाए,
सतगुरु जी दे दर्शन परसदियां ने संगतां, गुरसिख दर्शन करदे ने और जो कामना चाहुंदे ने ओ कामना महाराज जी दे दर्शन करके पूरी हुंदी। जो जो कामना धार के इच्छा धार के आउंदे ने, ओ इच्छावां ओ कामनावां श्री गुरु हरकृष्ण साहब जी दे दर्शन करके पूर्ण हो रहियां हन।
जो पई तन के रोगी तप देग खासा, महिमा सुनत जाए गुर पासा।
खालसा जी उस समय दिल्ली विच चेचक दी महामारी फैली हुई सी, समय समय नाल रोग पैदा हुंदे ने, जदों कोई रोग पैदा हुंदा उस वेले उस रोग दा कोई इलाज नहीं हुंदा, किसे वैद कोल डाक्टर कोल भी समा पा के उहदे इलाज आउंदे ने। ਕਿਸੇ ਸਮੇਂ ਜਿਹੜੀ ਚੇਚਕ ਦੀ ਬਿਮਾਰੀ ਸੀ ਇਹ ਵੀ ਮਹਾਂਮਾਰੀ ਸੀ, ਇਹਦਾ ਕੋਈ ਇਲਾਜ ਨਹੀਂ ਸੀ। ਦਿੱਲੀ ਦੇ ਵਿੱਚ ਚੇਚਕ ਦਾ ਰੋਗ ਪਸਰਿਆ ਹੋਇਆ ਸੀ, ਚੇਚਕ ਦੇ ਰੋਗ ਕਰਕੇ ਲੋਕ ਦੁਖੀ ਸਨ, ਕਈਆਂ ਦੀਆਂ ਅੱਖਾਂ ਬੰਦ ਹੋ ਚੁੱਕੀਆਂ ਸੀ, ਨਿਗਾਹ ਦੇ ਉੱਤੇ ਚੇਚਕ ਦਾ ਅਸਰ ਪੈਂਦਾ, ਨੇਤਰਾਂ ਦੇ ਉੱਤੇ ਕਈਆਂ ਦਾ ਅਸਰ ਪੈ ਚੁੱਕਾ ਸੀ। ਇਸ ਕਰਕੇ ਕਈ ਖਾਂਸੀ ਕਰਕੇ, ਕਿਉਂਕਿ ਚੇਚਕ ਦੀ ਬਿਮਾਰੀ ਜਦੋਂ ਗਲ ਤੇ ਅਸਰ ਕਰਦਾ ਤੇ ਗਲ ਤੇ ਅਸਰ ਪਾ ਦਿੰਦੀ ਹੈ, ਇਸ ਕਰਕੇ ਜਿਹੜੇ ਤਨ ਦੇ ਰੋਗੀ ਸਨ ਕਈਆਂ ਨੂੰ ਸਰੀਰ ਤੇ ਬੁਖਾਰ ਚੜਿਆ ਹੋਇਆ ਸੀ, ਕਈਆਂ ਦੀ ਨਿਗਾਹ ਦੇ ਉੱਤੇ ਅਸਰ ਹੋਇਆ ਹੋਇਆ ਸੀ, ਕਈਆਂ ਦੇ ਗਲ ਰੁਕੇ ਹੋਏ ਸਨ, ਕੰਠ ਰੁਕੇ ਹੋਏ ਸਨ। ਏਦਾਂ ਚੇਚਕ ਦੇ ਰੋਗ ਕਰਕੇ ਜਿਹੜੇ ਰੋਗੀ ਲੋਕ ਸਨ, ਜਦੋਂ ਉਹ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਸੁਣਦੇ ਨੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਕੇ ਰੋਗ ਕੱਟੇ ਜਾਂਦੇ ਨੇ, ਦੁੱਖ ਕੱਟੇ ਜਾਂਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਸੁਣ ਕੇ
ਸੁਖ ਰਾਸੀ
ਉਹ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਮਹਾਰਾਜ ਜੀ ਦੇ ਦਰਸ਼ਨ ਪਰਸਦੇ ਨੇ ਬੜੀ ਸ਼ਰਧਾ ਨਾਲ, ਭਾਵਨਾ ਦੇ ਨਾਲ, ਕਿਉਂਕਿ ਗੱਲ ਤਾਂ ਸ਼ਰਧਾ ਦੇ ਉੱਤੇ ਮੁੱਕਦੀ ਆ, ਸ਼ਰਧਾ ਕਿੰਨੀ ਕੁ। ਅੱਜ ਵੀ ਸਤਿਗੁਰਾਂ ਦੇ ਦਰਸ਼ਨ ਕਰਕੇ ਦੁੱਖ ਕੱਟੇ ਜਾਂਦੇ ਨੇ, ਜੇ ਸ਼ਰਧਾ ਪੂਰਨ ਹੋਵੇ, ਜੇ ਭਾਵਨਾ ਪੂਰਨ ਹੋਵੇ, ਤੋ ਉਸ ਵਕਤ ਵੀ ਉਹ ਜਿਹੜੇ ਲੋਕ ਆ ਰਹੇ ਨੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਲਈ, ਉਹਨਾਂ ਦੇ ਮਨਾਂ ਵਿੱਚ ਸਤਿਗੁਰਾਂ ਦੇ ਪ੍ਰਤੀ ਪੂਰਨ ਸ਼ਰਧਾ ਤੇ ਭਾਵਨਾ ਹੈ।
ਦਰਸਤ ਰੁਜ ਗਨ ਤੁਰਤ ਬਿਨਾਸੀ
ਜਦੋਂ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ ਰੋਗ ਕੱਟੇ ਜਾਂਦੇ ਹਨ। ਰੁਜ ਕਹਿੰਦੇ ਨੇ ਰੋਗ ਨੂੰ, ਜਿੰਨੇ ਰੋਗ ਉਹਨਾਂ ਦੇ ਤਨਾਂ ਨੂੰ ਲੱਗੇ ਹੁੰਦੇ ਨੇ, ਚੇਚਕ ਦੇ ਰੋਗ ਕਰਕੇ ਮਹਾਂਮਾਰੀ ਕਰਕੇ ਲੋਕ ਦੁਖੀ ਸਨ, ਸਤਿਗੁਰਾਂ ਦੇ ਦਰਸ਼ਨ ਪਰਸਦਿਆਂ ਉਹਨਾਂ ਦਾ ਰੋਗ ਕੱਟਿਆ ਜਾਂਦਾ ਹੈ, ਉਹਨਾਂ ਦੇ ਤਨ ਦੇ ਤਾਪ ਨਿਵਿਰਤ ਹੋ ਜਾਂਦੇ ਨੇ ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ।
ਗੁਰ ਸਿੱਖਣ ਕੇ ਜਬ ਦੁੱਖ ਗਏ ਅਪਰ ਸਮੀਪ ਛਿਨੋ ਸੁਣ ਲਏ।
ਇਦਾਂ ਗੁਰਸਿੱਖਾਂ ਵਿੱਚ ਵੀ ਉਸ ਵੇਲੇ ਬਿਮਾਰੀ ਰੋਗ ਫੈਲਿਆ ਹੋਇਆ ਸੀ, ਜਦੋਂ ਗੁਰਸਿੱਖਾਂ ਦੇ ਰੋਗ ਨਿਵਿਰਤ ਹੋਏ ਸਤਿਗੁਰਾਂ ਦੇ ਦਰਸ਼ਨ ਕਰਕੇ, ਉਹਨਾਂ ਗੁਰਸਿੱਖਾਂ ਕੋਲੋਂ ਆਮ ਲੋਕਾਂ ਨੇ ਵੀ ਮਹਿਮਾ ਸੁਣੀ। ਹੋਰ ਵੀ ਲੋਕਾਂ ਵਿੱਚ ਇਹ ਬਿਮਾਰੀ ਫੈਲੀ ਹੋਈ ਸੀ, ਇਹ ਰੋਗ ਫੈਲਿਆ ਹੋਇਆ ਸੀ। ਪਹਿਲਾਂ ਤਾਂ ਗੁਰਸਿੱਖਾਂ ਨੇ ਆ ਕੇ ਦਰਸ਼ਨ ਕੀਤੇ, ਉਹਨਾਂ ਦੇ ਰੋਗ ਕੱਟੇ ਗਏ। ਜਦੋਂ ਉਹਨਾਂ ਗੁਰਸਿੱਖਾਂ ਦੇ ਕੋਲੋਂ ਹੋਰ ਲੋਕਾਂ ਨੇ ਸਤਿਗੁਰਾਂ ਦੀ ਮਹਿਮਾ ਸੁਣੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨਾਂ ਦਾ ਪ੍ਰਤਾਪ ਸੁਣਿਆ।
ਰੁਜ ਪੀੜਤ ਤਨ ਸੰਕਟ ਪਾਏ ਸੁਨਤ ਸੁਜਸ ਗੁਰ ਸ਼ਰਨ ਸਿਧਾਏ।
ਜਿਹੜੇ ਚੇਚਕ ਦੇ ਰੋਗ ਕਰਕੇ ਪੀੜਤ ਸਨ, ਦੁਖੀ ਸਨ, ਬੜਾ ਸੰਕਟ ਪਾ ਰਹੇ ਸੀ। ਇਹ ਚੇਚਕ ਦੀ ਬਿਮਾਰੀ ਇਹੋ ਜਿਹੀ ਭਿਆਨਕ ਹੁੰਦੀ ਆ ਵੀ ਸਾਰਾ ਸਰੀਰ ਦਾਣਿਆਂ ਨਾਲ ਭਰ ਜਾਂਦਾ ਹੈ, ਦਾਣੇ ਅੰਦਰ ਰਹਿ ਜਾਣ, ਛਾਤੀ ਚ ਰਹਿ ਜਾਣ, ਗਲੇ ਚ ਰਹਿ ਜਾਣ, ਅੱਖਾਂ ਚ ਰਹਿ ਜਾਣ, ਤੇ ਬੜਾ ਦੁੱਖ ਦਿੰਦੇ ਨੇ, ਬਹੁਤ ਜ਼ਿਆਦਾ ਤੜਫਾਉਂਦੇ ਨੇ, ਸਾੜਦੇ ਨੇ ਅੰਦਰੋਂ। ਕਹਿੰਦੇ ਇਸ ਪ੍ਰਕਾਰ ਨਾਲ ਇਸ ਰੋਗ ਕਰਕੇ ਲੋਕ ਬੜੇ ਸੰਕਟ ਗ੍ਰਸਤ ਸਨ, ਦੁਖੀ ਸਨ, ਸਤਿਗੁਰਾਂ ਦਾ ਸੁਜਸ ਸੁਣ ਕੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਸੁਣ ਕੇ ਮਹਾਰਾਜ ਜੀ ਦੀ ਸ਼ਰਨ ਵਿੱਚ ਚੱਲ ਕੇ ਆ ਰਹੇ ਨੇ।
ਦ੍ਰਿਗ ਤੇ ਦਿਖੈ ਨਾ ਦਰਸ਼ਨ ਜਾਵਦ ਅਨਕ ਰੀਤ ਰੁਜ ਪੀੜੈ ਤਾਵਦ।
ਹਾਲਾਂਕਿ ਕਈਆਂ ਦੀਆਂ ਅੱਖਾਂ ਤੇ ਅਸਰ ਹੋਇਆ ਸੀ ਇਸ ਰੋਗ ਕਰਕੇ, ਅੱਖਾਂ ਖੁੱਲਦੀਆਂ ਨਹੀਂ ਸੀ ਕਈਆਂ ਦੀਆਂ, ਨੇਤਰ ਨਹੀਂ ਸਨ ਖੁੱਲਦੇ, ਤੇ ਜਦੋਂ ਸਤਿਗੁਰਾਂ ਦੇ ਕੋਲ ਆਉਂਦੇ ਉਹਨਾਂ ਨੂੰ ਦਰਸ਼ਨ ਤਾਂ ਨਹੀਂ ਹੁੰਦੇ ਮਹਾਰਾਜ ਜੀ ਦੇ, ਕਿਉਂਕਿ ਅੱਖਾਂ ਨਹੀਂ ਸਨ ਖੁੱਲਦੀਆਂ, ਅੱਖਾਂ ਵਿੱਚ ਵੀ ਦਾਣੇ ਭਰੇ ਹੋਏ ਸੀ ਕਈਆਂ ਦੇ। ਹਾਲਾਂਕਿ ਅੱਖਾਂ ਤੋਂ ਨਜ਼ਰ ਨਹੀਂ ਆ ਰਿਹਾ, ਫੇਰ ਵੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸ਼ਰਨ ਵਿੱਚ ਚੱਲ ਕੇ ਆਉਂਦੇ ਨੇ, ਮਹਾਰਾਜ ਜੀ ਦੀ ਸੰਗਤ ਕਰਦੇ ਨੇ, ਅਨਕ ਰੀਤ ਨਾਲ ਰੋਗ ਕਰਕੇ ਦੁੱਖ ਕਰਕੇ ਪੀੜਤ ਤੇ ਦੁਖੀ ਹਨ।
ਚਾਰੂ ਮੁਖਾਰ ਬਿੰਦ ਜਬ ਦਰਸੈ ਤਾਤ ਕਾਲ ਹੋਏ ਆਵਤ ਹਰਸ਼ੈ।
ਕਹਿੰਦੇ ਘਰੋਂ ਜਦੋਂ ਚੱਲ ਕੇ ਆਉਂਦੇ ਨੇ ਉਦੋਂ ਅੱਖਾਂ ਨਾਲ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ, ਅੱਖਾਂ ਖੁੱਲਦੀਆਂ ਨਹੀਂ, ਪਰ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਵਿੱਚ ਆਉਂਦੇ ਨੇ, ਇੱਥੇ ਆਉਂਦਿਆਂ ਸਾਰ ਉਹਨਾਂ ਦੀਆਂ ਅੱਖਾਂ ਖੁੱਲ ਜਾਂਦੀਆਂ, ਔਰ ਜਦੋਂ ਆਪਣੇ ਨੇਤਰਾਂ ਨਾਲ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਦਰਸ਼ਨ ਕਰਦੇ ਹੀ ਉਹਨਾਂ ਦਾ ਰੋਗ ਕੱਟਿਆ ਜਾਂਦਾ ਹੈ, ਦਰਸ਼ਨ ਪਰਸਦਿਆਂ ਹੀ ਉਸੇ ਵਕਤ ਹੀ ਉਹਨਾਂ ਨੂੰ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ, ਸਰੀਰ ਤੇ ਜਿਹੜਾ ਕਸ਼ਟ ਚੇਚਕ ਦੇ ਰੋਗ ਦਾ ਆਇਆ ਹੁੰਦਾ ਹੈ, ਸਤਿਗੁਰਾਂ ਦੇ ਦਰਸ਼ਨ ਕਰਦੇ ਹੀ ਉਹ ਰੋਗ ਕੱਟਿਆ ਜਾਂਦਾ ਹੈ।
ਪੁਰ ਮੈਂ ਘਰ ਘਰ ਕੀਰਤ ਫੂਲੇ।
ਹੁਣ ਸਤਿਗੁਰਾਂ ਦੀ ਇਹ ਕੀਰਤੀ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਇਹ ਮਹਿਮਾ ਘਰ ਘਰ ਦੇ ਵਿੱਚ, ਨਗਰ ਦੇ ਵਿੱਚ, ਦਿੱਲੀ ਦੇ ਅੰਦਰ, ਘਰ ਘਰ ਵਿੱਚ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕੀਰਤੀ ਪਸਰ ਰਹੀ ਹੈ।
ਮਨੋ ਮਾਲਤੀ ਵਿਕਸਤ ਫੁੱਲੇ,
ਏਦਾਂ ਜਾਪਦਾ ਜਿਵੇਂ ਮਾਲਤੀ ਦੇ ਫੁੱਲ ਫੁੱਲੇ ਹੋਣ, ਏਦਾਂ ਸਤਿਗੁਰੂ ਜੀ ਦੀ ਕੀਰਤੀ, ਮਹਾਰਾਜ ਜੀ ਦਾ ਸੁਜਸ ਘਰ ਘਰ ਦੇ ਅੰਦਰ ਪਸਰਿਆ ਹੋਇਆ।
ਸੁਣ ਸੁਣ ਪਹੁੰਚਤ ਹੈ ਰੁਜਵਾਰੇ,
ਜਿਹੜਾ ਵੀ ਸੁਣਦਾ ਕੋਈ ਰੋਗੀ ਹੈ, ਜਿਹੜਾ ਵੀ ਰੋਗੀ ਸੁਣਦਾ ਕਹਿੰਦੇ ਜੀ ਤੁਸੀਂ ਕੁਝ ਨਾ ਕਰੋ, ਜਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰੋ, ਦਰਸ਼ਨ ਕਰਦੇ ਹੀ ਰੋਗ ਕੱਟੇ ਜਾਂਦੇ। ਏਦਾਂ ਸਤਿਗੁਰਾਂ ਦਾ ਸੁਜਸ ਸੁਣ ਸੁਣ ਕੇ ਬੜੇ ਜਿਹੜੇ ਰੋਗੀ ਹਨ।
ਭਾਈ ਪੀਰ ਐ ਸਤਿਗੁਰ ਦੁਆਰੇ,
ਸਤਿਗੁਰਾਂ ਦੇ ਕੋਲ ਚੱਲ ਕੇ ਆਉਂਦੇ ਨੇ, ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਦੁਆਰ ਹੈ, ਉੱਥੇ ਇਹੋ ਜਿਹੇ ਰੋਗੀਆਂ ਦੀ ਬੜੀ ਭੀੜ ਲੱਗੀ ਰਹਿੰਦੀ ਹੈ। ਸੈਂਕੜਿਆਂ ਦੀ ਗਿਣਤੀ ਚ ਲੋਕ ਰੋਗੀ ਜਿਹੜੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੁਆਰ ਤੇ ਚੱਲ ਕੇ ਆਉਂਦੇ ਹਨ।
ਓਏ ਰੋਗ ਕੈ ਦੁੱਖ ਬਿਨਾਸ਼ੀ,
ਇਹਨੂੰ ਰੋਗ ਹੁੰਦਾ ਹੈ ਉਹਦੇ ਰੋਗ ਕੱਟੇ ਜਾਂਦੇ ਨੇ, ਉਹਦੇ ਦੁੱਖ ਬਿਨਸ ਜਾਂਦੇ ਹਨ।
ਜਿਮ ਤਮ ਤੁਮ ਤਰਨ ਕੇ ਪਾਤੇ,
ਪਾਤਸ਼ਾਹ ਜੀ ਜਿਵੇਂ ਸੂਰਜ ਦੇ ਚੜ੍ਹਦਿਆਂ ਹਨੇਰਾ ਦੂਰ ਹੋ ਜਾਂਦਾ ਨਾ, ਏਦਾਂ ਜਦੋਂ ਕੋਈ ਰੋਗੀ ਸਤਿਗੁਰਾਂ ਕੋਲ ਚੱਲ ਕੇ ਆਉਂਦਾ ਉਹਦਾ ਰੋਗ ਕੱਟਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਐਸੀ ਦਇਆ ਦ੍ਰਿਸ਼ਟੀ ਕਰ ਰਹੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨਾਂ ਦੀ ਇਹੋ ਜਿਹੀ ਪਾਰਸ ਕਲਾ ਵਰਤ ਰਹੀ ਹੈ। ਜਿਹੜਾ ਵੀ ਕੋਈ ਰੋਗੀ ਸੋਗੀ ਆਉਂਦਾ ਹੈ, ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਉਹਦੇ ਰੋਗ ਸੋਗ ਕੱਟੇ ਜਾ ਰਹੇ ਨੇ, ਨਿਵਿਰਤ ਹੋ ਰਹੇ ਹਨ।
ਦਰਸ਼ਨ ਸਫਲ ਹੋਤ ਗੁਰ ਕੇਰਾ,
ਸਤਿਗੁਰਾਂ ਦੇ ਦਰਸ਼ਨ ਸਫਲੇ ਹੋ ਰਹੇ ਨੇ, ਫਲ ਸਹਿਤ ਹੋ ਰਹੇ ਨੇ। ਹਰ ਇੱਕ ਮਾਈ ਭਾਈ ਨੂੰ ਮਹਾਰਾਜ ਜੀ ਦੇ ਦਰਸ਼ਨਾਂ ਦਾ ਫਲ ਪ੍ਰਾਪਤ ਹੋ ਰਿਹਾ।
ਪੂਰੀ ਬਿਰਤਾਂਤ ਬਡੇਰਾ,
ਸਾਰੇ ਨਗਰ ਦੇ ਵਿੱਚ ਸਤਿਗੁਰਾਂ ਦੀ ਕੀਰਤ ਪਸਰੀ ਹੋਈ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਸਾਰੇ ਨਗਰ ਵਿੱਚ ਪਸਰੀ ਹੈ, ਦਿੱਲੀ ਵਿੱਚ ਬਿਰਤਾਂਤ ਪਸਰਿਆ ਹੋਇਆ ਹੈ।
ਇੱਕ ਦਿਨ ਸਭਾ ਸੁਪੱਟ ਗਣ ਕੇਰੀ,
ਇਸੇ ਤਰ੍ਹਾਂ ਇੱਕ ਦਿਨ ਦਾ ਬਚਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਭਾ ਵਿੱਚ ਸਤਿਗੁਰਾਂ ਦੇ ਸੁਪੱਟ, ਸੂਰਮੇ ਜਿਹੜੇ 2200 ਘੋੜ ਸਵਾਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨਾਲ ਰਹਿੰਦੇ ਸਨ, ਉਹ ਗੁਰੂ ਹਰਿਰਾਏ ਸਾਹਿਬ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਵੀ ਰਹਿੰਦੇ ਰਹੇ ਨੇ ਬਹੁਤੇ ਸੂਰਮੇ। ਇਸ ਕਰਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਭਾ ਵਿੱਚ ਬਹੁਤ ਸਾਰੇ ਸੁਪੱਟ ਤੇ ਸੂਰਮੇ ਬੈਠੇ ਹਨ।
ਸ਼ਸਤਰ ਬਸਤਰ ਯੁੱਧ ਸਜਿਤ ਕਨੇਰੇ,
ਇਹਨਾਂ ਨੇ ਬੜੇ ਬੜੇ ਸੋਹਣੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ, ਸ਼ਸਤਰਾਂ ਬਸਤਰਾਂ ਕਰਕੇ ਜਿਨ੍ਹਾਂ ਦੇ ਸਰੀਰ ਸਜੇ ਹੋਏ ਹਨ।
ਮਹਾ ਮਸੰਦ ਧਨੀ ਦਿਸ਼ੇਕ,
ਬੜੇ ਬੜੇ ਵੱਡੇ ਮਸੰਦ, ਜਿਹੜੇ ਬੜੇ ਧਨੀ ਨੇ, ਸ਼ਾਹੂਕਾਰ ਨੇ, ਇਹੋ ਜੇ ਜਿਹੜੇ ਵੱਡੇ ਵੱਡੇ ਗੁਰੂ ਘਰ ਦੇ ਮਸੰਦ ਨੇ, ਉਹ ਵੀ ਸਤਿਗੁਰਾਂ ਦੀ ਸਭਾ ਵਿੱਚ ਇੱਕ ਪਾਸੇ ਬੈਠੇ ਹਨ।
ਬੈਠੇ ਸਤਿਗੁਰ ਨਿਕਟ ਅਨੇਕ,
ਅਨੇਕਾਂ ਮਸੰਦ, ਸਿੱਖ, ਸੂਰਮੇ, ਸੁਪੱਟ, ਸਿਪਾਹੀ ਸ੍ਰੀ ਗੁਰੂ ਹਰਿਰਾਏ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਵਿੱਚ ਮਹਾਰਾਜ ਜੀ ਦੇ ਕੋਲ ਬੈਠਦੇ ਨੇ, ਅਠਵੇਂ ਪਾਤਸ਼ਾਹ ਦੀ ਸ਼ਰਨ ਚ ਬੈਠਦੇ ਹਨ।
ਖਰੇ ਮੇਵਰੇ ਹੋਏ ਅਰਦਾਸ,
ਸਤਿਗੁਰਾਂ ਦੇ ਸਾਹਮਣੇ ਮੇਵੜੇ ਖੜੇ ਨੇ, ਤੇ ਜਿਹੜੇ ਮੇਵੜੇ ਅਰਦਾਸੀਏ ਨੇ ਉਹ ਆਈਆਂ ਗਈਆਂ ਸੰਗਤਾਂ ਦੀਆਂ ਅਰਦਾਸਾਂ ਸਤਿਗੁਰਾਂ ਦੇ ਚਰਨਾਂ ਚ ਕਰਦੇ ਨੇ। ਜਿਹੜਾ ਕੋਈ ਮਾਈ ਭਾਈ ਆਉਂਦਾ ਹੈ ਉਹਦੀ ਅਰਦਾਸ ਉਹ ਮੇਵੜੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਕਰਦੇ ਹਨ।
ਕਰ ਜੋੜੇ ਸਿੱਖ ਠੰਡੇ ਪਾਤ,
ਸਾਰੇ ਸਿੱਖ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖੜੇ ਨੇ, ਕੋਈ ਆਪ ਅਰਦਾਸ ਕਰ ਰਿਹਾ ਤੇ ਕਈ ਅਰਦਾਸਾਂ ਕਰਵਾ ਵੀ ਰਹੇ ਨੇ। ਏਦਾਂ ਹੱਥ ਜੋੜ ਕੇ ਬਹੁਤ ਸਾਰੇ ਸਿੱਖ ਮਹਾਰਾਜ ਜੀ ਦੇ ਸਨਮੁਖ ਖੜੇ ਹਨ।
ਕੋ ਮੰਗੈ ਸਿਮਰਤ ਸਤਨਾਮ,
ਕਈ ਸਿੱਖ ਸਤਿਗੁਰਾਂ ਕੋਲੋਂ ਮੰਗਾਂ ਮੰਗ ਰਹੇ ਨੇ, ਕਈ ਮੰਗਦੇ ਨੇ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਨਾਮ ਦੇ ਸਿਮਰਨ ਦੀ ਦਾਤ ਬਖਸ਼ੋ, ਨਾਮ ਸਿਮਰਨ ਦੀ ਦਾਤ ਬਖਸ਼ੋ ਕਿ ਅਸੀਂ ਸਤਨਾਮ ਦਾ ਸਿਮਰਨ ਕਰੀਏ। ਖਾਲਸਾ ਜੀ, ਬੜੀਆਂ ਰੂਹਾਂ ਨੇ, ਬੜੇ ਗੁਰਮੁਖ ਨੇ, ਜਿਹੜੇ ਅੱਜ ਵੀ ਸਤਿਗੁਰਾਂ ਦੇ ਚਰਨਾਂ ਵਿੱਚੋਂ ਸਿਰਫ ਨਾਮ ਦੀ ਦਾਤ ਮੰਗਦੇ ਨੇ, ਉਹ ਇਹੀ ਕਹਿੰਦੇ ਨੇ ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਸਤਿਗੁਰਾਂ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗਦੇ ਨੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਸਤਿਗੁਰਾਂ ਦੇ ਚਰਨਾਂ ਵਿੱਚ ਬੜੇ ਸਿੱਖ ਨੇ ਜਿਹੜੇ ਉਸ ਵੇਲੇ ਵੀ ਹੱਥ ਜੋੜ ਕੇ ਬੇਨਤੀਆਂ ਕਰਦੇ ਤੇ ਕਹਿੰਦੇ ਮਹਾਰਾਜ ਸਾਨੂੰ ਨਾਮ ਸਿਮਰਨ ਦੀ ਦਾਤ ਬਖਸ਼ੋ।
ਕੋ ਜਾਚਿਤ ਸੁਖ ਸੁਤ ਤਨ ਤਾਮ।
ਔਰ ਕਈ ਮੰਗਦੇ ਨੇ ਸੁਖ, ਮਹਾਰਾਜ ਸੁਖ ਬਖਸ਼ੋ। ਕਈ ਕਹਿੰਦੇ ਮਹਾਰਾਜ ਸਾਨੂੰ ਪੁੱਤਰਾਂ ਦੀ ਦਾਤ ਬਖਸ਼ੋ। ਕਈ ਕਹਿੰਦੇ ਮਹਾਰਾਜ ਸਾਨੂੰ ਮਾਇਆ ਦੇ ਗੱਫੇ ਬਖਸ਼ੋ। ਸਾਰੀਆਂ ਭਾਵਨਾਵਾਂ ਵਾਲੇ ਲੋਕ ਨੇ ਨਾ, ਹਰ ਇੱਕ ਦੀ ਆਪਣੀ ਆਪਣੀ ਤਮੰਨਾ ਕਾਮਨਾ। ਕੋਈ ਸੁਖ ਮੰਗਦਾ ਹੈ, ਕੋਈ ਪੁੱਤਰ ਮੰਗਦਾ ਹੈ, ਕੋਈ ਧਨ ਮੰਗਦਾ ਹੈ, ਔਰ ਕੋਈ ਮੰਗਦਾ ਮਹਾਰਾਜ ਸਾਨੂੰ ਵਧੀਆ ਮਕਾਨ ਬਖਸ਼ੋ, ਸੋਹਣਾ ਘਰ ਘਾਟ ਬਖਸ਼ੋ।
ਕੋ ਮਨ ਤੇ ਹੀ ਮੰਗਤ ਕਰੇ।
ਕਈ ਤਾਂ ਮਨ ਕਰਕੇ ਹੀ ਮੰਗਦੇ ਨੇ, ਮੂੰਹ ਤੋਂ ਨਹੀਂ ਬੋਲਦੇ, ਮਨ ਵਿੱਚੋਂ ਹੀ ਇਹ ਮੰਗਾਂ ਮੰਗਦੇ ਹਨ।
ਕੋ ਮੁਕਤੀ ਕਰ ਬਿਨੈ ਉਚਰੇ।
ਕਈ ਮਨ ਕਰਕੇ ਹੀ ਮੰਗਦੇ, ਕਹਿੰਦੇ ਮੂੰਹ ਤੋਂ ਬੋਲ ਕੇ ਤਾਂ ਦੱਸੀਏ ਜੇ ਸਤਿਗੁਰਾਂ ਨੂੰ ਪਤਾ ਨਾ ਹੋਵੇ। ਪਰ ਕਈ ਆਪਣੇ ਮੁਖ ਤੋਂ ਅਰਦਾਸ ਵੀ ਕਰਕੇ ਬੇਨਤੀ ਕਰਦੇ ਨੇ, ਕਈ ਮਨ ਕਰਕੇ ਹੀ ਮੰਗਦੇ ਨੇ, ਕਈ ਮੂੰਹ ਤੋਂ ਬੋਲ ਕੇ ਵੀ ਬੇਨਤੀਆਂ ਕਰਦੇ ਹਨ।
ਸਤਿਗੁਰ ਵਿਆਪਰੇ ਸਭ ਮਾਹੇ।
ਸਤਿਗੁਰੂ ਜੀ ਸਾਰਿਆਂ ਵਿੱਚ ਵਿਆਪ ਰਹੇ ਨੇ, ਸਾਰਿਆਂ ਵਿੱਚ ਜੋ ਰੋਮ ਰੋਮ ਵਿੱਚ ਜ਼ਰੇ ਜ਼ਰੇ ਵਿੱਚ ਮਹਾਰਾਜ ਜੀ ਵਿਆਪੇ ਹੋਏ ਨੇ।
ਜਾਣੈ ਸਭ ਕੀ ਦੇ ਪੁੰਨਤਾਏ।
ਮਹਾਰਾਜ ਸਾਰਿਆਂ ਦੇ ਅੰਦਰ ਦੀ ਜਾਣਦੇ ਨੇ, ਸਾਰਿਆਂ ਵਿੱਚ ਵਿਆਪਕ ਜੋ ਨੇ, ਜਿੰਨੇ ਸਿੱਖ ਆਏ ਨੇ ਉਹਨਾਂ ਵਿੱਚ ਵੀ ਵਿਆਪਕ ਨੇ। ਇਸ ਕਰਕੇ ਸਾਰਿਆਂ ਦੇ ਅੰਦਰ ਜੋ ਜੋ ਭਾਵਨਾ ਕਾਮਨਾ ਉਹ ਸਤਿਗੁਰੂ ਜਾਣੀ ਜਾਣ ਜਾਣਦੇ ਨੇ, ਔਰ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ।
ਅਨਕ ਭਾਂਤ ਰੁਜਗਨ ਕੋ ਡੇਰਾ, ਪੁਰਤੇ ਉਠ ਗਮਨਿਓ ਤਿਸ ਬੇਰਾ।
ਕਹਿੰਦੇ ਏਦਾਂ ਜਿਹੜਾ ਰੋਗੀਆਂ ਦਾ ਡੇਰਾ ਸੀ ਨਾ, ਰੋਗ ਸਾਰੇ ਨਗਰ ਦਿੱਲੀ ਚ ਪਸਰਿਆ ਹੋਇਆ ਸੀ। ਜਦੋਂ ਦੇ ਸਤਿਗੁਰੂ ਜੀ ਦਿੱਲੀ ਚ ਆਏ ਨੇ, ਰੋਗੀਆਂ ਦੇ ਰੋਗ ਕੱਟੇ ਗਏ ਨੇ, ਕਹਿੰਦੇ ਰੋਗਾਂ ਦੇ ਡੇਰੇ ਹੀ ਭੰਨੇ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਨਾਲ, ਕਿਰਪਾ ਦੇ ਨਾਲ ਉਹ ਰੋਗੀਆਂ ਦੇ ਡੇਰੇ ਭੰਨੇ ਗਏ ਹਨ।
ਜਵਰ ਆਦਿਕ ਰੁਜ ਕਹਿ ਲੋਕ ਹੈ ਨਹੀਂ ਸਥਿਰਤਾ ਤੇ ਸਥਲ ਰਹਿ।
ਜਵਰ, ਜਵਰ ਕਹਿੰਦੇ ਨੇ ਬੁਖਾਰ ਨੂੰ, ਬੁਖਾਰ ਆਦਿਕ ਦਾ ਜਿਹੜਾ ਰੋਗ ਲੋਕਾਂ ਨੂੰ ਲੱਗਾ ਹੋਇਆ ਸੀ, ਤਾਪ ਚੜ੍ਹਦਾ ਸੀ, ਚੇਚਕ ਦੇ ਰੋਗ ਦੇ ਵਿੱਚ ਬੜੀ ਤੇਜ਼ੀ ਨਾਲ ਤਾਪ ਚੜ੍ਹਦਾ ਹੈ, ਉਹ ਤਾਪ ਆਦਿਕ ਦਾ ਜਿਹੜਾ ਰੋਗ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਇਆ ਦ੍ਰਿਸ਼ਟੀ ਦੇ ਨਾਲ ਨਿਵਿਰਤ ਹੋ ਚੁੱਕਾ ਹੈ। ਕਹਿੰਦੇ ਕਿੱਥੋਂ ਤੱਕ ਦੱਸੀਏ ਵੀ ਕਿੰਨੇ ਕੁ ਰੋਗੀਆਂ ਦੇ ਰੋਗ ਕੱਟੇ ਗਏ ਹਨ।
ਜੈ ਕੈ ਮਿਲ ਨਰ ਨਾਰ ਕਹੰਤੇ ਪਰਮ ਪੁਰਖ ਇਨ ਪੁਰ ਦੁਖ ਅੰਤੇ।
ਕਿੱਥੇ ਕਿੱਥੇ ਲੋਕ ਆਪਸ ਵਿੱਚ ਮਿਲਦੇ ਨੇ, ਨਰ ਨਾਰੀਆਂ ਆਪਸ ਵਿੱਚ ਮਿਲ ਕੇ ਗੱਲਾਂ ਕਰਦੇ ਨੇ, ਕਹਿੰਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਰਮ ਪੁਰਖ ਹਨ, ਸ੍ਰੇਸ਼ਟ ਪੁਰਖ ਹਨ, ਜਿਨ੍ਹਾਂ ਦੀ ਕਿਰਪਾ ਨਾਲ ਸਾਰੇ ਰੋਗ ਕੱਟੇ ਗਏ ਨੇ, ਨਗਰ ਨਿਵਾਸੀਆਂ ਦੇ ਦੁੱਖ ਕੱਟੇ ਗਏ ਨੇ, ਜਿਨ੍ਹਾਂ ਦੀ ਰਹਿਮਤ ਨਾਲ ਕਿੰਨੇ ਰੋਗੀਆਂ ਦੇ ਰੋਗ ਕੱਟੇ ਗਏ ਹਨ, ਐਸੇ ਪਰਮ ਪੁਰਖ ਨੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ।
ਵੱਡੋ ਪ੍ਰਾਤ ਸਭ ਅਜ਼ਮਤ ਲਾਇਕ।
ਕਹਿੰਦੇ ਇਹਨਾਂ ਦਾ ਵੱਡਾ ਭਰਾ ਹੈ ਬਾਬਾ ਰਾਮ ਰਾਏ। ਲੋਕ ਗੱਲਾਂ ਕਰਦੇ ਨੇ ਆਪਸ ਵਿੱਚ, ਕੀ ਗੱਲਾਂ ਕਰ ਰਹੇ ਨੇ, ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਵੇਖੋ ਕਿੰਨੇ ਪਰਮ ਪੁਰਖ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਨਗਰ ਦੇ ਲੋਕਾਂ ਦੇ ਦੁੱਖ ਕੱਟੇ ਗਏ ਨੇ। ਇਹਨਾਂ ਦੇ ਵੱਡੇ ਭਰਾ ਨੇ ਬਾਬਾ ਰਾਮ ਰਾਏ ਜੀ, ਜਿਹੜੇ ਅਜਮਤਾਂ ਵਿੱਚ ਹਰ ਪੱਖ ਤੋਂ ਲਾਇਕ ਨੇ, ਉਹਨਾਂ ਵਿੱਚ ਸਾਰੀਆਂ ਕਰਾਮਾਤਾਂ ਤੇ ਅਜਮਤਾਂ ਹਨ।
ਤੋ ਦਿਖਾਏ ਤੁਰਕ ਗਨ ਨਾਇਕ।
ਪਰ ਉਹਨਾਂ ਨੇ ਆਪਣੀ ਕੋਈ ਅਜਮਤ ਕਿਸੇ ਜੀਵ ਦੇ ਭਲੇ ਵਾਸਤੇ ਨਹੀਂ ਵਿਖਾਈ। ਬਾਬਾ ਰਾਮ ਰਾਏ ਜੀ ਨੇ ਆਪਣੀ ਕੋਈ ਕਰਾਮਾਤ ਕਿਸੇ ਜੀਵ ਦੀ ਕਲਿਆਣ ਵਾਸਤੇ ਨਹੀਂ ਵਿਖਾਈ। ਕਰਾਮਾਤਾਂ ਤਾਂ ਬਾਬੇ ਰਾਮ ਰਾਏ ਚ ਬੜੀਆਂ ਨੇ, ਪਰ ਉਹਨਾਂ ਨੇ ਆਪਣੀਆਂ ਸਾਰੀਆਂ ਕਰਾਮਾਤਾਂ ਸਿਰਫ ਔਰੰਗਜ਼ੇਬ ਬਾਦਸ਼ਾਹ ਨੂੰ ਹੀ ਵਿਖਾਈਆਂ ਨੇ, ਕਿਸੇ ਬੰਦੇ ਨੂੰ ਥੋੜੀ ਵਿਖਾਈ ਆ ਉਹਨਾਂ ਨੇ ਕੋਈ ਕਰਾਮਾਤ, ਸਿਰਫ ਔਰੰਗਜ਼ੇਬ ਬਾਦਸ਼ਾਹ ਕੋਲ ਹੀ ਆਪਣੀਆਂ ਕਰਾਮਾਤਾਂ ਵਿਖਾਈਆਂ ਹਨ।
ਇਹ ਤੋਂ ਸਭ ਦੀਨਨ ਕੇ ਦਾਨੇ ਦਰਸ਼ਨ ਦਿਖੇ ਦੁੱਖ ਦੁਖਾਨੇ।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੇਖੋ ਕਿੱਡੇ ਵੱਡੇ ਦਿਆਲੂ ਨੇ, ਇਹ ਸਾਰੇ ਦੀਨਾਂ ਦੇ ਦਾਨੀ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਦੁੱਖ ਕੱਟੇ ਜਾਂਦੇ ਨੇ। ਦਰਸ਼ਨ ਕਰਕੇ ਕਹਿਣਾ ਵੀ ਨਹੀਂ ਪੈਂਦਾ ਮਹਾਰਾਜ ਦੁੱਖ ਕੱਟ ਦਿਓ, ਸਿਰਫ ਆ ਕੇ ਦਰਸ਼ਨ ਕਰੀਦੇ ਨੇ, ਦਰਸ਼ਨ ਕਰਕੇ ਹੀ ਦੁੱਖ ਕੱਟੇ ਜਾਂਦੇ ਨੇ। ਐਸੇ ਮਹਾਨ ਦਰਸ਼ਨਾਂ ਦੇ ਦਾਨੀ ਹਨ,
ਇਤਿਹਾਸਕ ਜਸ ਪੰਨਤ ਸੁਨਤ ਹੈ।
ਇੱਦਾਂ ਲੋਕ ਸਤਿਗੁਰਾਂ ਦਾ ਸੁਜਸ ਕਰਦੇ ਨੇ, ਨਾਲੇ ਕਰਦੇ ਨੇ ਨਾਲੇ ਸੁਣਦੇ ਨੇ।
ਮਹਿਮਾ ਸਭ ਤੇ ਅਧਿਕ ਗੁਣਤ ਹੈ,
ਸਤਿਗੁਰਾਂ ਦੀ ਮਹਿਮਾ ਸਭ ਤੋਂ ਵੱਧ ਜਾਣਦੇ ਨੇ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਸਭ ਤੋਂ ਵੱਡੀ, ਸਭ ਤੋਂ ਸਰਵੋਤਮ ਹੈ।
ਗੁਰ ਸਿਮਰੀ ਪੁਨ ਇੱਕ ਦਿਨ ਛਾਓ,
ਕਹਿੰਦੇ ਇੱਕ ਦਿਨ ਦਾ ਬਚਨ ਹੈ ਕਿ ਬਾਦਸ਼ਾਹ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਯਾਦ ਕੀਤਾ ਆਪਣੀ ਕਚਹਿਰੀ ਚ ਬੈਠਿਆਂ।
ਕਰਤ ਵਾਰਤਾਲਾਪ ਜੇ ਪਾਓ,
ਇਹਦੇ ਨਾਲ ਜਿਹੜੇ ਹੋਰ ਵੀ ਬੰਦੇ ਬੈਠੇ ਸੀ, ਵਜ਼ੀਰ ਬੈਠੇ ਸੀ, ਅਫਸਰ ਅਹਿਲਕਾਰ ਕਾਜੀ ਮੁਲਾਣੇ ਬੈਠੇ ਸੀ, ਉਹਨਾਂ ਨਾਲ ਔਰੰਗਜ਼ੇਬ ਬਾਦਸ਼ਾਹ ਬੈਠਾ ਗੱਲਾਂ ਕਰਨ ਲੱਗਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਮਹਿਮਾ ਸਾਰੇ ਨਗਰ ਚ ਪਸਰੀ ਹੋਈ ਸੀ ਕਿ ਉਹਨਾਂ ਨੇ ਰੋਗ ਕੱਟ ਦਿੱਤੇ ਨੇ ਰੋਗੀਆਂ ਦੇ, ਇਹ ਗੱਲ ਬਾਦਸ਼ਾਹ ਤੱਕ ਵੀ ਪਹੁੰਚੀ ਹੈ। ਤੋ ਬਾਦਸ਼ਾਹ ਆਪਣੇ ਨਾਲ ਦੇ ਵਜ਼ੀਰਾਂ ਨਾਲ ਬੈਠਾ ਗੱਲਾਂ ਕਰ ਰਿਹਾ ਸੀ।
ਸੁਜਸ ਬਖਾਨਿਓ ਸਤਿਗੁਰ ਕੇਰਾ, ਪੁਰਤੇ ਨਾਚਕੀਨ ਰੁਜ ਡੇਰਾ।
ਔਰੰਗਜ਼ੇਬ ਬੋਲਿਆ, ਕਹਿੰਦਾ ਜੀ ਵੇਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿੰਨੀ ਕਿਰਪਾ ਕੀਤੀ ਹੈ ਸਾਡੇ ਨਗਰ ਤੇ, ਦਿੱਲੀ ਤੇ। ਦਿੱਲੀ ਦੇ ਵਿੱਚ ਮਹਾਮਾਰੀ ਫੈਲੀ ਹੋਈ ਸੀ ਚੇਚਕ ਦੇ ਰੋਗ ਦੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਰਪਾ ਕਰਕੇ ਇਸ ਮਹਾਮਾਰੀ ਨੂੰ ਦੂਰ ਕੀਤਾ, ਲੋਕਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੇ ਰੋਗ ਕੱਟੇ ਨੇ। ਕਿੱਡੀ ਵੱਡੀ ਦਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਾਡੇ ਦਿੱਲੀ ਨਗਰ ਤੇ ਕੀਤੀ ਹੈ।
ਮਹਾਗੰਭੀਰ ਧੀਰ ਸੁਖ ਸਾਗਰ,
ਕਿਤਨੇ ਮਹਾਗੰਭੀਰ ਗੈਰ ਗੰਭੀਰ ਸੁਭਾਅ ਦੇ ਧਾਰਨੀ ਨੇ, ਔਰ ਜਿਹੜੇ ਸੁੱਖਾਂ ਦੇ ਸਾਗਰ ਨੇ, ਸੁੱਖਾਂ ਦੇ ਸਮੁੰਦਰ ਹਨ।
ਬੈ ਲਗੋ ਬੁੱਧੀ ਬਿਰਦ ਬਦ ਨਾਗਰ,
ਜਿਨ੍ਹਾਂ ਦੀ ਉਮਰ ਭਾਵੇਂ ਛੋਟੀ ਹੈ ਪਰ ਸੁਰਤ ਬੜੀ ਗੰਭੀਰ ਹੈ, ਦਿਮਾਗ ਬੜਾ ਦੂਰ ਅੰਦੇਸ਼ੀ ਹੈ, ਬੁੱਧ ਬੜੀ ਵਿਸ਼ਾਲ ਹੈ। ਨਾਗਰ ਕਹਿੰਦੇ ਨੇ ਸਿਆਣੇ ਨੂੰ, ਬੜੇ ਸਿਆਣੇ ਹਨ, ਚਤੁਰ ਹਨ। ਭਾਵੇਂ ਬਾਲਕ ਉਮਰ ਹੈ ਪਰ ਬਾਲਕ ਉਮਰ ਦੇ ਅੰਦਰ ਵੀ ਸਿਆਣਪ ਬੜੀ ਵੱਡੀ ਹੈ।
ਸਰਪ ਲੋਕ ਜਸ ਪਾਵਨ ਕਹੈ,
ਸਾਰੇ ਨਗਰ ਦੇ ਲੋਕ ਉਹਨਾਂ ਦਾ ਜਸ ਕਰ ਰਹੇ, ਸਾਰੇ ਨਗਰ ਦੇ ਲੋਕ ਉਹਨਾਂ ਦੀ ਮਹਿਮਾ ਕਰ ਰਹੇ ਹਨ।
ਧਨੀ ਰੰਕ ਜਿਨ ਕੇ ਸਮ ਹੈ,
ਕਹਿੰਦੇ ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਭਾਵੇਂ ਕੋਈ ਧਨੀ ਹੈ ਤੇ ਭਾਵੇਂ ਕੋਈ ਰੰਕ ਹੈ, ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਭਿਖਾਰੀ ਹੈ, ਸਾਰਿਆਂ ਨੂੰ ਇੱਕੋ ਦ੍ਰਿਸ਼ਟੀ ਨਾਲ ਵੇਖਦੇ ਨੇ, ਸਾਰਿਆਂ ਨੂੰ ਇੱਕ ਸਮ ਦ੍ਰਿਸ਼ਟੀ ਨਾਲ ਤੱਕ ਕੇ ਸਾਰਿਆਂ ਦੇ ਦੁੱਖ ਦੂਰ ਕਰਦੇ ਹਨ।
ਇਤਨੇ ਮੈਂ ਜੇਠੋ ਗੁਰ ਦਾਤ, ਨਾਮ ਜੋ ਰਾਮ ਰਾਏ ਬਖਿਆਤ।
ਔਰੰਗਜ਼ੇਬ ਸਿਫਤ ਕਰ ਰਿਹਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ, ਜਦੋਂ ਇਹ ਸਿਫਤ ਕਰ ਰਿਹਾ ਸੀ, ਇਹਨੇ ਨੂੰ ਗੁਰੂ ਹਰ ਰਾਏ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੀ ਕਚਹਿਰੀ ਚ ਆ ਪਹੁੰਚੇ। ਜਦੋਂ ਸਿਫਤ ਕਰ ਰਿਹਾ ਸੀ ਨਾ, ਵਡਿਆਈ ਕਰ ਰਿਹਾ ਸੀ, ਇਹਨੇ ਨੂੰ ਬਾਬਾ ਰਾਮ ਰਾਏ ਜੀ ਵੀ ਔਰੰਗਜ਼ੇਬ ਦੀ ਕਚਹਿਰੀ ਵਿੱਚ ਆ ਪਹੁੰਚੇ ਹਨ।
ਸੁਣ ਸੁਣ ਅੰਜ ਸੁਜਸ ਸੁਖ ਨਾਏ,
ਜਦੋਂ ਸੁਜਸ ਸੁਣਿਆ ਨਾ ਬਾਬਾ ਰਾਮ ਰਾਏ ਜੀ ਨੂੰ, ਗੁਰੂ ਸਾਹਿਬ ਦੀ ਵਡਿਆਈ ਕਿੱਥੇ ਚੰਗੀ ਲੱਗਦੀ ਸੀ, ਹੁਣ ਉੱਥੇ ਗੁਰੂ ਸਾਹਿਬ ਦੀ ਵਡਿਆਈ ਹੋ ਰਹੀ ਸੀ। ਜਦੋਂ ਆਪਣੇ ਛੋਟੇ ਭਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸੁਜਸ ਬਾਦਸ਼ਾਹ ਦੀ ਕਚਹਿਰੀ ਵਿੱਚ ਬਾਦਸ਼ਾਹ ਦੇ ਮੂੰਹ ਤੋਂ ਸੁਣਿਆ ਨਾ ਬਾਬੇ ਰਾਮ ਰਾਏ ਨੇ, ਤੇ ਸੁਣ ਕੇ ਇਹਦੇ ਕੋਲੋਂ ਜਰਿਆ ਨਹੀਂ ਗਿਆ।
ਸੁਖ ਬਿਲੋਕ ਚੰਦਰ ਬਿਰਹਾਏ,
ਕਹਿੰਦੇ ਜਿਵੇਂ ਚੰਦਰਮਾ ਨੂੰ ਵੇਖ ਕੇ ਬਿਰਹਾਗਣ ਇਸਤਰੀ ਨੂੰ ਸੁਖ ਦੀ ਪ੍ਰਾਪਤੀ ਨਹੀਂ ਨਾ ਹੁੰਦੀ, ਏਦਾਂ ਬਾਬੇ ਰਾਮ ਰਾਏ ਨੂੰ ਗੁਰੂ ਸਾਹਿਬ ਦਾ ਸੁਜਸ ਸੁਣ ਕੇ ਚੰਗਾ ਨਹੀਂ ਲੱਗਾ।
ਸਭਾ ਮਝਾਰ ਆਏ ਸੋ ਗਏ, ਜਥਾ ਜੋਗ ਤੋਏ ਬੈਠਤ ਭਇਓ,
ਕਚਹਿਰੀ ਵਿੱਚ ਆ ਗਏ ਬਾਬਾ ਰਾਮ ਰਾਏ ਜੀ ਔਰ ਆ ਕੇ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਚ ਜਿੱਥੇ ਅੱਗੇ ਬੈਠਦੇ ਸਨ ਉਸੇ ਜਗ੍ਹਾ ਤੇ ਆ ਕੇ ਬੈਠੇ ਹਨ।
ਪ੍ਰਸੰਗ ਸੁਣਿਓ ਜਸ ਕੇਰਾ,
ਉੱਥੇ ਆਪਣੇ ਭਰਾ ਦਾ ਸੁਜਸ ਸੁਣਿਆ, अपने भाई की महिमा अगे सारे नगर विच हो रही सी। दिल्ली विच जदों बादशाह दी कचहरी च आए ते उत्थे भी गुरु हरकृष्ण साहब दा चर्चा, उत्थे भी गुरु हरकृष्ण साहब दी वडियाई हुंदी सुनी है।
मत्सर पावक ज्वलत बडेरा,
ईरखा दी अग दे विच बाबा राम राय जी जल रहे सन। ईरखा दी द्वैश दी अग्नि विच बाबा राम राय जी बहुत ज्यादा जल रहे सड़ रहे सन।
मम कीरते हुए अदकाए, सुने शाह मुझते फिर जाए।
उस वेले मन च सोचदे ईरखा नाल बाबा राम राय जी, कहंदे मेरी कीरत नालों भी ज्यादा कीर्ति गुरु हरकृष्ण साहब दी हो रही, मेरी वडियाई नालों भी ज्यादा वडियाई गुरु हरकृष्ण साहब दी हो रही है। किते ऐसा ना होवे कि गुरु हरकृष्ण साहब दी वडियाई सुन के बादशाह औरंगजेब दा मन मेरे तो ना फिर जाए, किते मेरे तो ए मुंह ना फेर लवे बादशाह औरंगजेब।
हटियो ना आवन ते चल आयो,
कहते मैं ता सोचिया सी भी शायद गुरु हरकृष्ण साहब आउणगे ही नहीं दिल्ली, पर ओ भी बाद नहीं आए, ओ भी नहीं हटे, ओ चल के दिल्ली पहुंच ही गए ने, इत्थे आ ही गए ने।
गुरगादी पाए ना तृप्तायो,
गुरता गद्दी प्राप्त करके भी तृप्त नहीं होया, गुरता गद्दी प्राप्त करके भी ओनू रज नहीं होया।
शाह समीप रहन को चाहत,
इत्थे हुण बादशाह कोल भी आके रहना चाहुंदे ने, इथे बादशाह कोल भी आके अपनी वडियाई प्रगट करना चाहुंदे ने।
लेन बडाई दरब उमात,
अपनी वडियाई लेना चाहुंदे ने, माया लेना चाहुंदे ने। हुण बाबा राम राय जी दी जिहो जी सोच सी ओदां दी नजर आउणे ने ना सतगुरु, अपनी बिरती इहो जी सी, गुरु साहब भी उसे तरह दिस रहे ने। कहिंदा इथे भी आ गए ने वडियाई लैण, इथे भी आके वडियाई लेना चाहुंदे ने, माया लेना चाहुंदे हन।
मुझ सम होए के होए अदकाए,
हुण जां तां मेरे बराबर हो जाणगे इथे आके, जां हो सकदा मेरे तो भी अगे चले जाण, मेरे तो भी अगे वधक वडियाई उहनां दी होण लग पवे।
करामात कुछ दे दिखाए,
जरूर इथे भी आए ने ते अपनी कोई करामात विखाउणगे, अपनी कोई अजमत इथे आके विखाउणगे बादशाह नूं।
अबलोपुर मैं मम वडियाई,
हुण तक तां सारे दिल्ली नगर विच मेरी वडियाई हुंदी सी, हुण तक तां मेरे नां दा चर्चा हुंदा सी सारे नगर विच।
उती विशाल बदत अदकाए,
विशाल महिमा सी मेरी, बड़ी भारी वडियाई सारे नगर विच सी।
ते रोकन को ए चल आए,
पर मेरी उस वडियाई नूं रोकण वास्ते ओदे ते अंकुश लाण वास्ते आ चल के आ गए ने दिल्ली च। हुण मैं तां सोचिया सी ना आउंदे, पर आ गए ने चल के मेरी वडियाई नूं रोकण वास्ते।
अपन प्रभाव बिलंद दिखाए,
इत्थे आ के इन्हां ने अपना वड्डा प्रभाव विखाणा शुरू कर दिता है। जेडे लोग मेरी उपमा करदे सी हुण उहनां दी उपमा करन लग पए हन।
ए तू मोते जरी न जाए,
ए नहीं मेरे कोलों जरी जांदी, ए नहीं वडियाई उहनां दी मेरे कोलों जरी जांदी।
तैहो श्राप देओ बिनसाए,
मैं उहनां नूं श्राप दे के विनाश कर देंगा। राम राय इदां सोच रहे ने मन च कि मैं उहनां नूं श्राप दे देंगा, ते श्राप दे के उहनां दा विनाश कर देंगा।
अपरे उपाए चलियो नै कोई,
होर तां मेरा कोई उपा नहीं चलदा, होर तां मेरा कोई उपा कोई जुगती नहीं चल रही।
पूरी करत बल होवत सोई,
मैं उहनां दा बुरा करना चाहुंदा सी, पर मेरे वल्लों कीता गया बुरा उहनां दा भला ही कर रिहा। मैं तां उहनां दा बुरा करन वास्ते सद्दिया सी दिल्ली, पर मेरे वल्लों कीता गया बुरा भी उहनां दा भला कर रिहा।
या बुलायो काज बिगारन, सो ना पयो सब कीन सुधारन।
मैं उहनां नूं इत्थे बुलाया सी उहनां दा काम विगाड़न वास्ते, पर उहनां दा काम विगड़न दी बजाए सुधरन लग पिया, उहनां दा काम सगों सुधार वाले पासे आउण लग पिया, उहनां दी वडियाई होण लग पई है।
शाह समीपी ते जस कहै, अपरन की क्या गिनती है।
आ वेखो अज औरंगजेब दी कचहरी विच भी उहनां दा जस हो रिहा, ਬਾਦਸ਼ਾਹ ਦੇ ਨਿਕਟ ਵਰਤੀ ਵੀ ਉਹਨਾਂ ਦਾ ਸੁਜਸ ਕਰ ਰਹੇ ਨੇ, ਹੋਰ ਆਮ ਬੰਦਿਆਂ ਨੇ ਤਾਂ ਕਰਨਾ ਹੀ ਹੈ। ਬਾਦਸ਼ਾਹ ਦੇ ਜਿਹੜੇ ਵਜ਼ੀਰ ਨੇ ਉਹ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਕਰ ਰਹੇ ਹਨ, ਮੇਰੇ ਸ਼ਰੀਕ ਦੀ ਮਹਿਮਾ ਕਰ ਰਹੇ ਨੇ।
ਮੁਝ ਤੇ ਕਰੇ ਬਦੋ ਅਧਿਕਾਰਾ,
ਇਹ ਨਾ ਹੋਵੇ ਕਿ ਬਾਦਸ਼ਾਹ ਕਿਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਅਧਿਕਾਰ ਮੇਰੇ ਤੋਂ ਵੀ ਵੱਡਾ ਨਾ ਕਰ ਦੇਣ, ਮੇਰੇ ਤੋਂ ਵੀ ਵੱਡਾ ਰੁਤਬਾ ਨਾ ਉਹਨਾਂ ਨੂੰ ਦੇ ਦੇਣ।
ਜਸ ਹੋਇਆ ਲਪੇ ਅਕਾਰਾ,
ਮੇਰਾ ਜਸ ਕਿਤੇ ਥੋੜਾ ਨਾ ਹੋ ਜਾਏ, ਮੇਰੀ ਮਹਿਮਾ ਵਿੱਚ ਕਿਤੇ ਘਾਟਾ ਨਾ ਪੈ ਜੇ, ਰੱਖਣਾ ਨਾ ਪੈ ਜੇ।
ਇੱਕ ਸੰਗਤ ਫਿਰ ਜਾਵੇ ਸਾਰੇ,
ਏਦਾਂ ਹੀ ਹੁੰਦਾ ਰਿਹਾ ਤੇ ਸਾਰੀਆਂ ਸਿੱਖ ਸੰਗਤਾਂ ਮੇਰੇ ਤੋਂ ਫਿਰ ਜਾਣਗੀਆਂ, ਸਾਰੀਆਂ ਸਿੱਖ ਸੰਗਤਾਂ ਮੇਰੇ ਤੋਂ ਬੇਮੁਖ ਹੋ ਜਾਣਗੀਆਂ।
ਵੇਖਾ ਦੇਖੀ ਆਪਣ ਮਜਾਰੇ,
ਵੇਖਾ ਵੇਖੀ ਲੋਕ ਉਹਨਾਂ ਦੀ ਪੂਜਾ ਕਰਨ ਲੱਗ ਪੈਣਗੇ, ਉਹਨਾਂ ਦੀ ਵਡਿਆਈ ਕਰਨ ਲੱਗ ਪੈਣਗੇ, ਮੇਰੀ ਕਿਸੇ ਪੂਜਾ ਨਹੀਂ ਕਰਨੀ।
ਇਨਕੋ ਰਹਿਣ ਨਾਨੀ ਕੋ,
ਇਸ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਇੱਥੇ ਦਿੱਲੀ ਚ ਰਹਿਣਾ ਚੰਗਾ ਨਹੀਂ, ਮੇਰੇ ਵਾਸਤੇ ਚੰਗਾ ਨਹੀਂ।
ਤੇ ਬਦੈ ਮੋਏ ਦੁੱਖ ਜੀ ਕੋ,
ਜੇ ਉਹ ਇੱਥੇ ਰਹਿਣਗੇ ਤੇ ਮੇਰੇ ਲਈ ਦੁਖਦਾਈ ਹੋਣਗੇ, ਮੇਰੇ ਵਾਸਤੇ ਦੁੱਖ ਦਾ ਕਾਰਨ ਬਣਨਗੇ।
ਸਿਆਦਕ ਨਿਤ ਗਟੀ ਗਿਣਤਾ,
ਇਹ ਤਾਂ ਬੜੀਆਂ ਗਟੀਆਂ ਗਿਣਦਾ ਬਾਬਾ ਰਾਮ ਰਾਏ ਆਪਣੇ ਮਨ ਵਿੱਚ।
ਜਬ ਕੇ ਪੁਰਬ ਵਿਸ਼ੇ ਦੁੱਖ ਹੰਤਾ,
ਜਦੋਂ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਆਏ ਨੇ ਉਦੋਂ ਦੀਆਂ ਇਹ ਸੋਚਾਂ ਚੱਲ ਰਹੀਆਂ ਰਾਮ ਰਾਏ ਦੇ ਮਨ ਚ, ਉਦੋਂ ਦੀਆਂ ਏਦਾਂ ਦੀਆਂ ਗਟੀਆਂ ਗਿਣ ਰਿਹਾ।
ਸ਼ਾਹ ਸਮੀਪ ਸੁਨਤ ਜਸ ਸੁੰਦਰ,
ਜਦੋਂ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਬਾਬੇ ਰਾਮ ਰਾਏ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸੁਜਸ ਸੁਣਿਆ, ਮਹਿਮਾ ਸੁਣੀ,
ਚੜ ਬਲ ਗਯੋ ਰਿਦੇ ਕੇ ਅੰਦਰ,
ਸੜ ਬਲ ਗਿਆ ਰਾਮ ਰਾਏ, ਏਦਾਂ ਸੜਿਆ ਕਹਿੰਦੇ ਜਿਵੇਂ ਮੀਂਹ ਪੈਣ ਨਾਲ ਜਵਾਸੇ ਦਾ ਬੂਟਾ ਸੜ ਕੇ ਸਵਾਹ ਹੋ ਜਾਂਦਾ ਹੈ।
ਕਹਿਣ ਲੱਗਿਓ ਸਭ ਸਭਾ ਮਝਾਰੇ,
ਸਾਰੀ ਸਭਾ ਦੇ ਵਿੱਚ ਉਸ ਵੇਲੇ ਬੋਲਿਆ, ਕਹਿਣ ਲੱਗਾ ਰਾਮ ਰਾਏ,
ਜੇ ਤੁਮ ਕੀਰਤ ਕਰਤੀ ਉਚਾਰੇ,
ਹੁਣ ਰਾਮ ਰਾਏ ਦਾ ਪਾਪ ਉਗੜ ਕੇ ਬੋਲਿਆ ਜ਼ੁਬਾਨ ਤੋਂ, ਕਹਿਣ ਲੱਗਾ ਜਿਹਦੀ ਕੀਰਤੀ ਤੁਸੀਂ ਕਰ ਰਹੇ ਹੋ ਬਾਦਸ਼ਾਹ ਔਰੰਗਜ਼ੇਬ, ਜਿਹਦੀ ਮਹਿਮਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਤੁਸੀਂ ਕਰ ਰਹੇ ਹੋ।
ਬਾਲਕ ਬੈ ਮੈਂ ਬਿਗਨ ਵਿਸਾਲੇ, ਆਏ ਸੀਤਲਾ ਕਰਤੀ ਕਾਲੇ,
ਪਹਿਲਾਂ ਉਹ ਹਾਲੇ ਬਾਲਕ ਰੂਪ ਚ ਨੇ, ਉਹ ਤਾਂ ਬੱਚੇ ਨੇ ਹਾਲੇ, ਤੇ ਜਿਹੜੇ ਬੱਚੇ ਹੁੰਦੇ ਨੇ ਬਾਲਕ ਹੁੰਦੇ ਨੇ ਉਦੋਂ ਕਈ ਪ੍ਰਕਾਰ ਦੇ ਵਿਘਨ ਆਉਂਦੇ ਨੇ, ਬੱਚਿਆਂ ਨੂੰ ਤਾਂ ਸ਼ੀਤਲਾ ਵੀ ਆ ਜਾਂਦੀ ਹੈ, ਬੱਚਿਆਂ ਨੂੰ ਤਾਂ ਚੇਚਕ ਦਾ ਰੋਗ ਵੀ ਲੱਗ ਜਾਂਦਾ, ਛੇਤੀ ਆ ਕੇ ਘੇਰ
ਲੈਂਦਾ।
ਜਦੋਂ ਚੇਚਕ ਦਾ ਰੋਗ ਕਿਸੇ ਬੱਚੇ ਨੂੰ ਆ ਲੱਗਦਾ ਉਦੋਂ ਫਿਰ ਉਸ ਚੇਚਕ ਦੇ ਰੋਗ ਤੋਂ ਉਭਰਨਾ ਬੜਾ ਔਖਾ ਹੁੰਦਾ।
ਵੱਡੇ ਹੋਣ ਪੁਨ ਪਾਛੇ ਲੈ,
ਵੱਡੇ ਹੋਣਾ ਤਾਂ ਬਾਅਦ ਵਿੱਚ ਦੀ ਗੱਲ ਹੈ, ਉਹ ਰੋਗ ਤੋਂ ਹੀ ਬਚਣਾ ਔਖਾ ਹੋ ਜਾਂਦਾ। ਗੁਰੂ ਹਰਿਕ੍ਰਿਸ਼ਨ ਸਾਹਿਬ ਹਾਲੇ ਬਾਲਕ ਨੇ, ਇਸ ਕਰਕੇ ਉਹਨਾਂ ਨੂੰ ਚੇਚਕ ਦਾ ਰੋਗ ਹਾਲੇ ਲੱਗਾ ਨਹੀਂ, ਤੇ ਹੁਣ ਉਹਨਾਂ ਨੂੰ ਚੇਚਕ ਦਾ ਰੋਗ ਜ਼ਰੂਰ ਆ ਕੇ ਲੱਗੇਗਾ, ਜਿਹਦੇ ਤੋਂ ਬਚ ਨਹੀਂ ਸਕਣਗੇ।
ਦੋਏਰਾ ਖਾਜ ਸੀਤਲਾ ਕੋ ਪਿਓ ਜੋ ਆਏ,
ਕਹਿੰਦੇ ਉਹ ਤਾਂ ਹਾਲੇ ਸ਼ੀਤਲਾ ਦੇ ਖਾਜੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਬੱਚੇ ਨੇ, ਉਹ ਤਾਂ ਸ਼ੀਤਲਾ ਦੇ ਖਾਜੇ ਨੇ, ਕੀ ਹੋ ਗਿਆ ਜੇ ਉਹ ਇੱਥੇ ਦਿੱਲੀ ਆ ਗਏ ਹਨ।
ਕਿਮ ਉਬਰਾ ਜਬ ਨਿਕਸ ਹੈ, ਸਮਾਂ ਪਇਓ ਨਿਕਟਾਏ,
ਕਿਵੇਂ ਬਚਣਗੇ ਜਦੋਂ ਉਹਨਾਂ ਨੂੰ ਸ਼ੀਤਲਾ ਆਵੇਗੀ, ਚੇਚਕ ਲੱਗੇਗੀ, ਕਿਵੇਂ ਬਚਣਗੇ ਫਿਰ ਇਸ ਰੋਗ ਤੋਂ, ਕਿਵੇਂ ਉਹਨਾਂ ਦਾ ਬਚਾਅ ਹੋਵੇਗਾ। ਬਸ ਹੁਣ ਸ਼ੀਤਲਾ ਆਈ ਸਮਝੋ, ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸ਼ੀਤਲਾ ਲੱਗੀ ਸਮਝੋ।
ਪਈ ਨਹੀਂ ਸੀਤਲਾ ਨਿਕਸੀ ਆਗੇ,
ਗੁਰੂ ਹਰਿਕ੍ਰਿਸ਼ਨ ਸਾਹਿਬ ਹਾਲੇ ਬਾਲਕ ਨੇ, ਇਹਨਾਂ ਨੂੰ ਪਹਿਲਾਂ ਸ਼ੀਤਲਾ ਨਹੀਂ ਨਿਕਲੀ।
ਅਬ ਨਿਕਸੇ ਤੋ ਪ੍ਰਾਣਨ ਤਿਆਗੇ,
ਹੁਣ ਜਦੋਂ ਇਹਨਾਂ ਨੂੰ ਸ਼ੀਤਲਾ ਨਿਕਲੇਗੀ, ਯਾਨੀ ਕਿ ਚੇਚਕ ਦਾ ਰੋਗ ਨਿਕਲੇਗਾ, ਫਿਰ ਇਹਨਾਂ ਦੇ ਪ੍ਰਾਣ ਨਿਕਲ ਜਾਣਗੇ, ਪ੍ਰਾਣ ਤਿਆਗ ਦੇਣਗੇ।
ਜਬ ਉਬਰੈ ਤਬ ਜੀਵਨ ਆਸਾ,
ਜੇ ਬਚਣਗੇ ਤੇ ਜੀਵਨ ਦੀ ਆਸ ਹੋਵੇਗੀ।
ਤੋ ਲਗਨੈ ਤਿਨ ਕੋ ਪਰਵਾਸਾ,
ਬਚਣਗੇ ਤੇ ਜੀਵਨ ਦੀ ਆਸ ਹੋਵੇਗੀ, ਉਦੋਂ ਤੱਕ ਉਹਨਾਂ ਦਾ ਕੀ ਪਰਵਾਸਾ ਕਰਨਾ ਹੋਇਆ ਜਿਨ੍ਹਾਂ ਦੀ ਤੁਸੀਂ ਇੰਨੀ ਕੀਰਤ ਕਰ ਰਹੇ ਹੋ।
ਨੋ ਰੰਗ ਸਹਿਤ ਸੁਨਤ ਬਿਸਮਾਏ,
ਬਾਬੇ ਰਾਮ ਰਾਏ ਨੇ ਸਰਾਪ ਦਿੱਤਾ ਹੈ, ਇਹ ਆਪਣੀ ਜ਼ੁਬਾਨ ਤੋਂ ਸਰਾਪ ਦਿੱਤਾ ਬਾਬੇ ਰਾਮ ਰਾਏ ਨੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਚੇਚਕ ਰੋਗ ਲੱਗੇਗਾ, ਉਹਦੇ ਤੋਂ ਬਚ ਨਹੀਂ ਸਕਣਗੇ, ਉਭਾਰ ਨਹੀਂ ਹੋ ਸਕੇਗਾ ਉਹਨਾਂ ਦਾ। ਕਹਿੰਦੇ ਏਦਾਂ ਦਾ ਸਰਾਪ ਜਦੋਂ ਬਾਬੇ ਰਾਮ ਰਾਏ ਨੇ ਦਿੱਤਾ ਔਰੰਗਜ਼ੇਬ ਦੇ ਸਮੇਤ ਸਾਰੀ ਕਚਹਿਰੀ ਨੇ ਸੁਣਿਆ।
ਦੁਸ਼ ਅਨਿਸੋ ਸਰਾਪ ਅਲਾਏ,
ਦੇਖਿਆ ਸੁਣ ਕੇ ਵੇਖ ਕੇ ਹੈਰਾਨ ਹੋ ਗਏ ਔਰੰਗਜ਼ੇਬ ਦੇ ਸਮੇਤ ਸਾਰੇ ਵਜ਼ੀਰ ਕਿ ਆਪਣੇ ਛੋਟੇ ਭਰਾ ਨਾਲ ਇੰਨੀ ਦੁਸ਼। ਬਾਬੇ ਰਾਮ ਰਾਏ ਦੇ ਮਨ ਚ ਆਪਣੇ ਛੋਟੇ ਭਰਾ ਨਾਲ ਇੰਨੀ ਈਰਖਾ ਕਿ ਈਰਖਾ ਵਸ ਹੋ ਕੇ ਉਹਨਾਂ ਨੂੰ ਜਿਹੜੇ ਹਾਲੇ ਬਾਲ ਰੂਪ ਵਿੱਚ ਨੇ ਉਹਨਾਂ ਨੂੰ ਇਹਨੇ ਸਰਾਪ ਦੇ ਦਿੱਤਾ ਹੈ।
ਹਮ ਸੋਨੇ ਮਿਲਬੇ ਤਿਸ ਚਾਹੂ,
ਹਾਲਾਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਮੈਨੂੰ ਮਿਲਣਾ ਹੀ ਨਹੀਂ ਚਾਹੁੰਦੇ। ਔਰੰਗਜ਼ੇਬ ਬਾਦਸ਼ਾਹ ਸੋਚ ਰਿਹਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਹਾਲੇ ਮੈਨੂੰ ਮਿਲਣਾ ਹੀ ਨਹੀਂ ਚਾਹੁੰਦੇ।
ਤੋ ਦੁੱਖ ਹੈ ਛੋਬਤ ਮਨ ਮਾਓ,
ਫਿਰ ਵੀ ਕਿੱਡਾ ਦੁੱਖ ਹੈ ਰਾਮ ਰਾਏ ਦੇ ਮਨ ਵਿੱਚ, ਇਹਦੇ ਮਨ ਚ ਕਿੰਨਾ ਛੋਭ ਹੈ ਕਿ ਕਿਤੇ ਉਹ ਇੱਥੇ ਆ ਕੇ ਮੇਰੇ ਕੋਲ ਆਪਣੀ ਵਡਿਆਈ ਨਾ ਉਜਾਗਰ ਕਰ ਲੈਣ ਤੇ ਸਰਾਪ ਦਿੰਦਿਆਂ ਵੀ ਦੇਰੀ ਨਹੀਂ ਲਾਈ।
ਅਲਪ ਆਰ ਬਲ ਛਿਮਾ ਕਰਤੇ,
ਪਰ ਉਹਨਾਂ ਦੀ ਉਮਰ ਛੋਟੀ ਆ, ਉਹ ਫਿਰ ਵੀ ਇਹਨੂੰ ਛਿਮਾ ਕਰਦੇ ਨੇ, ਫਿਰ ਵੀ ਇਹਨੂੰ ਮਾਫ ਕਰਦੇ ਨੇ।
ਇਹ ਜੇਤੋ
ਇਹ ਵੱਡਾ ਹੋਣ ਦੇ ਬਾਵਜੂਦ ਵੀ ਹੌਲਾ ਕੰਮ ਕਰਦਾ, ਉਹ ਛੋਟੇ ਹੋਣ ਦੇ ਬਾਵਜੂਦ ਵੀ ਇਹਦੇ ਤੇ ਕਿਰਪਾ ਕਰ ਰਹੇ ਨੇ।
ਲੱਖੀ ਜਾਏ ਇਨ ਮੈਂ ਵਿਪਰੀਤ,
ਦੋਵਾਂ ਵਿੱਚ ਵਿਪਰੀਤ ਦੀ ਵਿਪਰੀਤਾ ਭਾਵ ਨਜ਼ਰ ਆ ਰਿਹਾ। ਉਹਨਾਂ ਦਾ ਸੁਭਾਅ ਵੇਖੋ ਕਿੱਡਾ ਦਿਆਲੂ ਕਿਰਪਾਲੂ ਹੈ ਤੇ ਰਾਮ ਰਾਏ ਦਾ ਸੁਭਾਅ ਕਿੰਨਾ ਈਰਖਾਲੂ ਤੇ ਦਵੈਸ਼ੀ ਹੈ।
ਹੋਰ ਅਰ ਗੰਭੀਰ ਸੁਚੀਤ,
ਇਹ ਕਿੱਡਾ ਹੌਲਾ ਪੁਰਖ ਹੈ, ਉਹ ਕਿੱਡੇ ਗੰਭੀਰ ਤੇ ਗੌਰੇ, ਗੌਰੇ ਦਾ ਮਤਲਬ ਭਾਰੇ ਪੁਰਖ ਹਨ।
ਇਤਿਹਾਸਕ ਸਬਰ ਦੇ ਵਿਚਾਰ ਸੁਣ ਕੇ ਨੌਰੰਗ ਸ਼ਾਹ ਉਚਾਰਤ,
ਔਰੰਗਜ਼ੇਬ ਨੇ ਪਹਿਲਾਂ ਮਨ ਚ ਵਿਚਾਰ ਕੀਤੀ ਤੇ ਵਿਚਾਰ ਕਰਕੇ ਔਰੰਗਜ਼ੇਬ ਬੋਲਿਆ, ਬਾਬੇ ਰਾਮ ਰਾਏ ਨੂੰ ਕਹਿਣ ਲੱਗਾ,
ਕਿਉਂ ਤੁਮ ਰਿਸ਼ਤ ਪ੍ਰਾਤ ਸੋ ਜਾਨੋ।
ਕਹਿਣ ਲੱਗਾ ਔਰੰਗਾ, ਕਹਿੰਦਾ ਬਾਬਾ ਰਾਮ ਰਾਏ ਜੀ ਆਹ ਕੀ ਬਚਨ ਕੀਤਾ ਤੁਸੀਂ, ਤੁਸੀਂ ਆਪਣੇ ਛੋਟੇ ਭਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਇੰਨਾ ਗੁੱਸਾ ਕਿਉਂ ਕਰ ਰਹੇ ਹੋ, ਇੰਨਾ ਰਿਸ ਇੰਨਾ ਕ੍ਰੋਧ ਕਿਉਂ ਉਜਾਗਰ ਕਰ ਰਹੇ ਹੋ।
ਹਮ ਸੰਗ ਮੇਲ ਨਹੀਂ ਸੋ ਮਾਨੋ ਮਾਨੇ,
ਸਾਡੇ ਨਾਲ ਮੇਲ ਹੀ ਨਹੀਂ ਕਰਨਾ ਚਾਹੁੰਦੇ। ਅਸੀਂ ਮੈਂ ਸੁਣਿਆ ਭੇਜਿਆ ਸੀ ਉਹਨਾਂ ਨੂੰ ਉਹਨਾਂ ਦੇ ਦਰਸ਼ਨਾਂ ਲਈ, ਉਹ ਕਹਿੰਦੇ ਅਸੀਂ ਮਿਲਣਾ ਹੀ ਨਹੀਂ ਚਾਹੁੰਦੇ ਕਿਉਂਕਿ ਸਾਡਾ ਵੱਡਾ ਭਰਾ ਤੁਹਾਡੀ ਕਚਹਿਰੀ ਚਾਹੁੰਦਾ, ਸਾਡੀ ਲੋੜ ਹੀ ਨਹੀਂ ਉੱਥੇ। ਉਹਨਾਂ ਨੇ ਤਾਂ ਇਹ ਜਵਾਬ ਦੇ ਕੇ ਭੇਜਿਆ, ਉਹ ਤਾਂ ਸਾਡੇ ਨਾਲ ਮਿਲਣਾ ਹੀ ਨਹੀਂ ਚਾਹੁੰਦੇ।
ਪੂਰਬ ਕਹਿਤੇ ਆਵਾਨ ਤਾਏ, ਅਬ ਕਿਉਂ ਦੁਖੋ ਅਬ ਤਿਉਂ ਪਾਏ।
ਰਾਏ ਪਹਿਲਾਂ ਤੂੰ ਹੀ ਬੁਲਾਇਆ ਨਾ ਉਹਨਾਂ ਨੂੰ, ਪਹਿਲਾਂ ਤੂੰ ਹੀ ਈਰਖਾ ਕਰਕੇ ਦਵੈਸ਼ ਕਰਕੇ ਉਹਨਾਂ ਨੂੰ ਇੱਥੇ ਦਿੱਲੀ ਸੱਦਿਆ, ਜੇ ਹੁਣ ਉਹ ਦਿੱਲੀ ਆਏ ਨੇ ਤੇ ਕਿਉਂ ਦੁਖੀ ਹੋ ਰਿਹਾ, ਤੇਰੇ ਬੁਲਾਏ ਹੀ ਆਏ ਨੇ ਨਾ, ਤੂੰ ਹੀ ਕਿਹਾ ਸੀ ਵੀ ਉਹਨਾਂ ਨੂੰ ਇੱਥੇ ਬੁਲਾਓ ਤੇ ਮੈਂ ਬੁਲਾ ਲਿਆ, ਹੁਣ ਜੇ ਉਹ ਆ ਗਏ ਨੇ ਤੇ ਤੂੰ ਆਪਣੇ ਮਨ ਚ ਕਿਉਂ ਦੁਖੀ ਹੋ ਰਿਹਾ, ਉਹਨਾਂ ਪ੍ਰਤੀ ਕਿਉਂ ਇੰਨੀ ਦਵੈਸ਼ ਆਪਣੇ ਮਨ ਚ ਪਾਲੀ ਬੈਠਾ।
ਹੋ ਸੁਸ਼ੀਲ ਕਰੋ ਨਿਜ ਮੇਲਾ,
ਆਪਣਾ ਸੁਭਾਅ ਸੁਸ਼ੀਲ ਕਰ ਲੈ ਔਰ ਉਹਨਾਂ ਨਾਲ ਮੇਲ ਮਿਲਾਪ ਕਰਕੇ ਰੱਖੋ, ਆਖਰਕਾਰ ਤੇਰੇ ਛੋਟੇ ਭਰਾ ਹਨ।
ਆਪਸ ਮੈਂ ਕਹੋ ਦੁਹੇਲਾ,
ਤਾਂ ਆਪਸ ਵਿੱਚ ਤੁਸੀਂ ਕੋਈ ਦੁਖਦਾਈ ਬਚਨ ਨਾ ਕਰੋ, ਤੁਸੀਂ ਵੀ ਨਾ ਕਰੋ ਤੇ ਉਹ ਵੀ ਨਾ ਕਰਨ।
ਤੁਮ ਦੋਨੋਂ ਕੇ ਨਿਫਲ ਨਾ ਬੈਨ,
ਤੁਹਾਡੇ ਦੋਵਾਂ ਦੀ ਰਸਨਾ ਤੋਂ ਕੀਤੇ ਹੋਏ ਬਚਨ ਨਿਸ਼ਫਲ ਨਹੀਂ ਹੁੰਦੇ, ਤੁਸੀਂ ਜੋ ਕਹਿ ਦਿੰਦੇ ਉਹ ਵੀ ਪੂਰਾ ਹੁੰਦਾ ਹੈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੋ ਕਹਿ ਦਿੰਦੇ ਨੇ ਉਹ ਵੀ ਪੂਰਾ ਹੁੰਦਾ ਹੈ, ਤੁਹਾਡੇ ਦੋਵਾਂ ਦੇ ਕੀਤੇ ਹੋਏ ਵਾਕ ਬਚਨ ਨਿਸ਼ਫਲ ਨਹੀਂ ਹੁੰਦੇ।
ਕਹੋ ਸੋਏ ਦੁੱਖ ਕਹਿ ਸੁਖ ਚੈਨ,
ਜੇ ਏਦਾਂ ਤੁਸੀਂ ਕਹੋਗੇ ਤੇ ਤੁਹਾਡੇ ਫਿਰ ਦੁੱਖ ਦੇ ਜਿਹੜੇ ਸੁਖ ਚੈਨ ਨੇ ਉਹ ਬਿਰਸ ਜਾਣਗੇ।
ਅਬਰਿਸ ਕਰ ਬੋਲੋ ਜਿਮ ਆਪ,
ਤੁਸੀਂ ਰਿਸ ਕਰਕੇ ਏਦਾਂ ਦਾ ਸਰਾਪ ਦੇ ਦਿੱਤਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਚੇਚਕ ਦੇ ਖਾਜੇ ਨੇ, ਉਹ ਤਾਂ ਸੀਤਲਾ ਦੇ ਖਾਜੇ ਨੇ, ਏਦਾਂ ਤੁਸੀਂ ਇਹ ਬਚਨ ਗੁੱਸੇ ਵਿੱਚ ਆ ਕੇ ਕੀਤਾ।
ਉਚਰੈ ਸੋਪੇ ਪਰੈ ਸੰਤਾਪ,
ਜੇ ਮੰਨ ਲਓ ਵੀ ਅੱਗੋਂ ਕੋਈ ਬਚਨ ਕਹਿ ਦੇਣ, ਉਹ ਵੀ ਅੱਗੋਂ ਕੋਈ ਸਰਾਪ ਦੇ ਦੇਣ ਤੇ ਤੇਰੇ ਲਈ ਕਿੱਡਾ ਦੁਖਦਾਈ ਹੋਵੇਗਾ, ਬਾਬਾ ਰਾਮ ਰਾਏ ਜੀ ਤੁਹਾਡੇ ਵਾਸਤੇ ਉਹ ਕਿੰਨਾ ਦੁਖਦਾਈ ਹੋਵੇਗਾ, ਕਿੱਡਾ ਸੰਤਾਪ ਹੋਵੇਗਾ।
ਛਿਮਾ ਕਰੇ ਸੁਖ ਪਾਵਤ ਦੋ,
ਜੇ ਤੁਸੀਂ ਛਿਮਾ ਕਰ ਦੋ ਇੱਕ ਦੂਜੇ ਨੂੰ ਤੇ ਤੁਹਾਨੂੰ ਦੋਹਾਂ ਨੂੰ ਸੁਖ ਪ੍ਰਾਪਤ ਹੋਵੇਗਾ।
ਸਿੱਖ ਸੇਵਕ ਮਨ ਸਭ ਕੋ,
ਸਾਰੀਆਂ ਸਿੱਖ ਸੰਗਤਾਂ ਤੁਹਾਨੂੰ ਮੰਨਦੀਆਂ ਨੇ, ਸਾਰੀਆਂ ਸਿੱਖ ਸੰਗਤਾਂ ਤੁਹਾਨੂੰ ਪੂਜਦੀਆਂ ਨੇ।
ਹਿੰਦੂ ਮੈਂ ਤੁਮ ਸੁਜਸ ਵਿਸਾਲ,
ਸਾਰੇ ਹਿੰਦੂਆਂ ਵਿੱਚ ਵੀ ਤੁਹਾਡਾ ਸੁਜਸ ਹੈ, ਤੁਹਾਡੀ ਮਹਿਮਾ ਹੈ।
ਪੈ ਧਨ ਕੋ ਸ਼ਰਧਾ ਨਾਲ,
ਲੋਕ ਤੁਹਾਨੂੰ ਮਾਇਆ ਭੇਟ ਕਰਦੇ ਨੇ, ਵਸਤੂਆਂ ਭੇਟ ਕਰਦੇ ਨੇ, ਕਿੰਨੀ ਸ਼ਰਧਾ ਕਰਦੇ ਨੇ, ਪਰ ਤੁਸੀਂ ਆਪਣੇ ਮਨ ਵਿੱਚ ਬਾਬਾ ਰਾਮ ਰਾਏ ਜੀ ਏਦਾਂ ਦੀ ਦੁਆਸ਼ ਰੱਖੋ ਤੇ ਲੋਕਾਂ ਤੇ ਕੀ ਪ੍ਰਭਾਵ ਪਵੇਗਾ।
ਸੁਣ ਸ਼੍ਰੀ ਰਾਮ ਰਾਏ ਪੁਨ ਕਹਿਓ,
ਸੁਣ ਕੇ ਬਾਬਾ ਰਾਮ ਰਾਏ ਜੀ ਫੇਰ ਅੱਗੋਂ ਬੋਲੇ, ਔਰੰਗਜ਼ੇਬ ਨੂੰ ਕਹਿਣ ਲੱਗੇ,
ਪਿਤ ਕੋ ਸਭ ਸਮਾਧੀਨ ਲਇਓ,
ਮੇਰੇ ਪਿਤਾ ਸ੍ਰੀ ਗੁਰੂ ਹਰ ਰਾਏ ਸਾਹਿਬ ਦਾ ਜਿੰਨਾ ਸਾਜੋ ਸਮਾਜ ਸੀ ਉਹਦੇ ਤੇ ਸਾਡਾ ਬਰਾਬਰ ਦਾ ਹੱਕ ਬਣਦਾ ਦੋਵਾਂ ਭਰਾਵਾਂ ਦਾ, ਪਰ ਮੇਰੇ ਪਿਤਾ ਦਾ ਜਿੰਨਾ ਸਾਜੋ ਸਮਾਜ ਜਿੰਨੀਆਂ ਵਸਤੂਆਂ ਸਨ ਉਹ ਸਾਰੀਆਂ ਇਹਨਾਂ ਨੇ ਲੈ ਲਈਆਂ ਨੇ, ਉਹ ਸਾਰੀਆਂ ਵਸਤੂਆਂ ਤੇ ਹੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਮਾ
ਲਿਆ। ਬਲੀ ਤੁਰੰਗ
2200 ਘੋੜੇ ਸੀ ਮੇਰੇ ਪਿਤਾ ਜੀ ਦੇ ਨਾਲ, ਦ੍ਵੈ ਬਿੰਸਤ ਯਾਨੀ ਕਿ 2200 ਘੋੜੇ, 2200 ਘੋੜੇ ਸਨ ਮੇਰੇ ਪਿਤਾ ਜੀ ਦੇ ਨਾਲ ਜਿਹੜੇ ਬੜੇ ਬਲੀ ਸਨ।
ਬਹੁਤ ਸਮਾਜ ਅਪਰ ਤਿੰਨ ਸੰਗ,
ਉਹਨਾਂ ਦੇ ਨਾਲ ਹੋਰ ਕਿੰਨਾ ਸਾਜੋ ਸਮਾਜ ਸੀ, ਕਿੰਨੀਆਂ ਸੋਹਣੀਆਂ ਪਾਲਕੀਆਂ, ਰਥਾਂ, ਗੜਬੈਲਾਂ, ਇੰਨਾ ਸਾਜੋ ਸਮਾਗ ਸੀ ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲ।
ਸਿੰਦਨ ਸਿਵਕਾ ਵਾਹਨ ਕਨੇ,
ਕਿੰਨੀਆਂ ਰਥਾਂ, ਕਿੰਨੀਆਂ ਪਾਲਕੀਆਂ, ਕਿੰਨੇ ਵਾਹਨ ਸਨ।
ਸਦਨ ਸਮੱਗਰੀ ਕੋ ਸਭ ਗਿਨੇ,
ਘਰ ਦੀ ਸਮੱਗਰੀ ਦਾ ਅੰਤ ਕੋਈ ਨੀ, ਕਿੰਨੇ ਬਰਟੋਏ, ਕਿੰਨੇ ਬਰਤਨ, ਕਿੰਨੀਆਂ ਵਸਤੂਆਂ, ਕਿੰਨੇ ਬਿਸਤਰੇ, ਕਿੰਨੇ ਪਲੰਘੇ ਘਰ ਦੇ ਵਿੱਚ ਪਏ ਹੋਏ ਸਨ।
ਪਦਾਰਥ ਪਿਤਕੇ ਲੀਨੇ,
ਸਾਰੇ ਪਦਾਰਥ ਜਿਹੜੇ ਮੇਰੇ ਪਿਤਾ ਦੇ ਸੀ ਇਹਨੇ ਲੈ ਲਏ ਨੇ, ਉਹ ਸਾਰੀਆਂ ਵਸਤੂਆਂ ਇਹਨੇ ਲੈ ਲਈਆਂ ਹਨ।
ਮੁਝ ਕੋ ਸਭ ਤੇ ਖਾਰਜ ਕੀਨੇ,
ਮੈਨੂੰ ਸਾਰੀਆਂ ਵਸਤੂਆਂ ਤੋਂ ਖਾਰਜ ਹੀ ਕਰ ਦਿੱਤਾ ਹੈ, ਇੱਕ ਬਰਤਨ ਤੱਕ ਵੀ ਗੁਰੂ ਘਰ ਵੱਲੋਂ ਮੇਰੇ ਕੋਲ ਨਹੀਂ ਆਇਆ, ਸਾਰੀਆਂ ਵਸਤੂਆਂ ਤੋਂ, ਸਾਰੇ ਪਦਾਰਥਾਂ ਤੋਂ ਮੈਨੂੰ ਖਾਰਜ ਕਰ ਦਿੱਤਾ ਹੈ।
ਅਬ ਦਿੱਲੀ ਪੁਰ ਸੰਗਤ ਸੇਵਾ,
ਇੱਥੋਂ ਤੱਕ ਰੱਜੇ ਨਹੀਂ ਇੰਨਾ ਸਮਾਨ ਲੈਣ ਦੇ ਬਾਵਜੂਦ ਤੇ ਹੁਣ ਦਿੱਲੀ ਆ ਗਏ ਨੇ, ਤੇ ਹੁਣ ਦਿੱਲੀ ਆ ਕੇ ਇੱਥੇ ਜਿੰਨੀ ਸੰਗਤ ਦੀ ਸੇਵਾ ਹੈ,
ਸਭ ਕੋ ਆਨ ਬਣਿਓ ਗੁਰਦੇਵਾ,
ਉਹ ਆਪਣੀ ਕਰਾਣ ਲੱਗ ਪਏ ਨੇ ਤੇ ਸਾਰੀ ਸੰਗਤ ਦੇ ਗੁਰੂ ਬਣ ਬੈਠੇ ਨੇ ਇੱਥੇ ਆ ਕੇ। ਹੁਣ ਜਿਹੜੀ ਸੰਗਤ ਹੁਣ ਤਾਈ ਮੈਨੂੰ ਪੂਜਦੀ ਸੀ ਉਹਨਾਂ ਕੋਲ ਜਾਣ ਲੱਗ ਪਈ ਹੈ, ਸੁਭਾਵਕ ਹੈ ਖਾਲਸਾ ਜੀ, ਜਿੱਥੇ ਸੂਰਜ ਦਾ ਪ੍ਰਕਾਸ਼ ਹੈ ਉੱਥੇ ਦੀਵੇ ਦੀ ਲੋ ਨੂੰ ਕੌਣ ਵੇਖਦਾ ਹੈ, ਇਸ ਕਰਕੇ ਸੰਗਤ ਦਾ ਤਾਂ ਸਤਿਗੁਰਾਂ ਕੋਲ ਆਉਣਾ ਸੁਭਾਵਕ ਸੀ। ਰਾਮ ਰਾਏ ਕਹਿੰਦਾ ਜਿਹੜੀ ਸੰਗਤ ਸੀ ਇੱਥੇ ਦੀ ਦਿੱਲੀ ਦੀ ਉਹਦੇ ਵੀ ਗੁਰੂ ਬਣ ਕੇ ਬੈਠ ਗਏ ਨੇ ਆ ਕੇ।
ਅਪਰ ਕਹਾਂ ਲਗ ਕਹਿ ਕਨੇਰੇ,
ਮੈਂ ਕਿੱਥੋਂ ਤੱਕ ਵਰਣਨ ਕਰਕੇ ਬਿਆਨ ਕਰਕੇ ਦੱਸਾਂ,
ਮੈਂ ਐਸ਼ਵਰਜ ਚਾਹ ਤੋ ਮੇਰੇ,
ਮੇਰਾ ਐਸ਼ਵਰਜ ਤਾਂ ਚਾਹੁੰਦੇ ਹੀ ਨਹੀਂ, ਪਤਾ ਨਹੀਂ ਮੈਂ ਇਹਨਾਂ ਦੀਆਂ ਅੱਖਾਂ ਵਿੱਚ ਕਿਉਂ ਰੜਕਦਾ ਹਾਂ।
ਸਭ ਬਿਦਸੋ ਮੇਰੋ ਅਧਿਕਾਰਾ,
ਪ੍ਰਕਾਰ ਕਰਕੇ ਅਧਿਕਾਰ ਮੇਰਾ ਸੀ, ਗੁਰਤਾ ਗੱਦੀ ਮੇਰੀ ਸੀ, ਘਰ ਦੀਆਂ ਵਸਤੂਆਂ ਤੇ ਹੱਕ ਮੇਰਾ ਸੀ, ਮੈਂ ਵੱਡਾ ਪੁੱਤਰ ਸੀ ਗੁਰੂ ਦਾ, ਹਰ ਇੱਕ ਸ਼ੈ ਦੇ ਉੱਤੇ ਮੇਰਾ ਹੱਕ ਸੀ, ਹਰ ਇੱਕ ਵਸਤੂ ਤੇ ਮੇਰਾ ਅਧਿਕਾਰ ਸੀ।
ਅਬ ਲੋ ਜੈ ਕਹਿ ਕਰਤ ਸੰਭਾਰਾ,
ਹੁਣ ਤੱਕ ਮੈਂ ਹੀ ਸੰਭਾਲਦਾ ਰਿਹਾ, ਹੁਣ ਇਹ ਮਾਲਕ ਬਣ ਗਏ ਨੇ, ਸਾਰੀਆਂ ਵਸਤੂਆਂ ਦੇ ਮਾਲਕ ਇਹ ਬਣ ਗਏ ਨੇ, ਹਰ ਇੱਕ ਪ੍ਰਕਾਰ ਦਾ ਜਿਹੜਾ ਅਧਿਕਾਰ ਮੇਰਾ ਸੀ ਉਹਦੇ ਤੋਂ ਮੈਨੂੰ ਖਾਰਜ ਕਰ ਦਿੱਤਾ ਹੈ, ਸਾਰੇ ਅਧਿਕਾਰ ਮੇਰੇ ਕੋਲ ਇਹਨਾਂ ਨੇ ਛੋਟੇ ਹੋਣ ਦੇ ਬਾਵਜੂਦ ਵੀ ਖੋ ਲਏ ਨੇ।
ਸੁਣ ਕੇ ਸ਼ਾਹ ਸਭਾ ਸਭ ਕਹੇ,
ਜਦੋਂ ਬਾਬੇ ਰਾਮ ਰਾਏ ਨੇ ਗੱਲਾਂ ਕਹੀਆਂ, ਔਰੰਗਜ਼ੇਬ ਨੇ ਸੁਣੀਆਂ, ਸਾਰੀ ਸਭਾ ਨੇ ਸੁਣੀਆਂ, ਸਾਰਿਆਂ ਨੇ ਸੁਣ ਕੇ ਉਸ ਵੇਲੇ ਬੋਲਿਆ, ਕਹਿਣ ਲੱਗੇ,
ਤੁਮ ਜੇਠੇ ਕੋ ਛਿਮਾ ਸੁਚਾਹੇ,
ਕਹਿੰਦੇ ਬਾਬਾ ਜੀ ਉਹ ਤਾਂ ਛੋਟੇ ਨੇ, ਤੁਸੀਂ ਵੱਡੇ ਹੋ, ਵੱਡੇ ਭਰਾ ਹੋ, ਤੇ ਵੱਡਿਆਂ ਨੂੰ ਤਾਂ ਹਮੇਸ਼ਾ ਛੋਟਿਆਂ ਨੂੰ ਛਿਮਾ ਹੀ ਕਰਦੇ ਰਹਿਣਾ ਚਾਹੀਦਾ, ਤਾਂ ਹੀ ਉਹਨਾਂ ਦੀ ਵਡਿਆਈ ਹੈ ਨਾ, ਵੱਡੇ ਦੀ ਵਡਿਆਈ ਇਸੇ ਵਿੱਚ ਹੈ ਵੀ ਉਹ ਛੋਟੇ ਦਾ ਅਪਰਾਧ ਵੇਖ ਕੇ ਵੀ ਛਿਮਾ ਕਰ ਦੇਣ, ਪਰ ਸਾਨੂੰ ਤਾਂ ਉਹਨਾਂ ਵਿੱਚ ਕੋਈ ਅਪਰਾਧ ਨਜ਼ਰ ਵੀ ਨਹੀਂ ਆਉਂਦਾ, ਉਹਨਾਂ ਦੇ ਪਿਤਾ ਯਾਨੀ ਕਿ ਤੁਹਾਡੇ ਪਿਤਾ ਨੇ ਉਹਨਾਂ ਨੂੰ ਸਾਰਾ ਕੁਝ ਸੌਂਪਿਆ, ਉਹਨਾਂ ਆਪ ਤਾਂ ਨਹੀਂ ਸਾਰਾ ਕੁਝ ਖੋਇਆ, ਪਰ ਬਾਬਾ ਰਾਮ ਰਾਏ ਜੀ ਤੁਸੀਂ ਵੱਡੇ ਹੋ ਤੇ ਵੱਡਿਆਂ ਦੀ ਇਹ ਵਡਿਆਈ ਹੈ ਕਿ ਛੋਟਿਆਂ ਨੂੰ ਛਿਮਾ ਕਰ ਦੇਣਾ ਚਾਹੀਦਾ ਹੈ।
ਸਭ ਨੇ ਕਹਿਣੀ ਕੇ ਸਮਝਾਇਓ,
ਸਾਰਿਆਂ ਨੇ ਬਾਬੇ ਰਾਮ ਰਾਏ ਨੂੰ ਸਮਝਾਇਆ, औरंगजेब दे समेत जिन्ने वजीर अहलकार ने सारिया ने राम राय नु समझाया है।
मत्थत करन किसको भायो,
राम राय दी ईरखा करनी किसे नु चंगी नहीं लगी, किसे दे मन नु ए गल चंगी नहीं लगी के राम राय इन्नी ईरखा कर रहा है।
सभा बिखै इम पा बिरतांत,
औरंगजेब दी कचहरी विच आ बिरतांत होया। राम राय ने इदां दे शब्द अपनी मुंह तो मुख तो कहे ने,
कहत सुन सब निज कर जात।
इदां गल्लां बातां होईयां ने सभा विच कचहरी विच कहण सुनदियां सारे उठ के आपो अपने घरां नूं वापस गए ने। सभा च उठ के
पसे उपर मैं जै कै भखत,
गल सारे नगर च, हुण जिहड़ी कल्ली बादशाह दी कचहरी च होई है गल फिर नगर च वी पसरनी सी कि राम राय ने इदां दे बोल कहे ने। उन्हें कहा गुरु हरकृष्ण साहब तो शीतला दे खाजे ने, उन्हां नूं शीतला होवेगी। इदां दे बोल जेड़े कहे सी राम राय ने जां ईरखा बस होके ओ सारे दिल्ली नगर विच घर घर विच गल्लां पसरन लगियां होण लगियां।
दोनों पखन को सिख राखत,
हुण गुरु घर दी संगत दोवां पासे सी, राम राय दे पक्षी भी सी, गुरु हरकृष्ण साहब दी संगत भी सी, दिल्ली विच दोवें पक्ष दियां संगतां हन।
को कह श्री हरकृष्ण वडेरे,
कई कहंदे जी गुरु हरकृष्ण साहब वड्डे ने, गुरु हरकृष्ण साहब जी वड्डियां दे वड्डे हन।
ठित गादी पर गुण बो तेरे,
क्यों वड्डे ने, क्योंकि ओ गुरता गद्दी दे मालक ने, गुरु नानक दी गद्दी दे मालक ने, इस करके गुरु हरकृष्ण साहब वड्डे हन।
छिमा आदि तिन्हो मैं पईयत,
उन्हां विच किन्ने गुण ने, छिमा भी कर दिंदे ने। उन्हां ने बाबे राम राय दे इन्ने अपराध होण दे बावजूद भी उन्हूं छिमा कीता है।
करामात मैं अदक लखईयत,
इन करामातां विच भी वड्डे ने, गुरु हरकृष्ण साहब च करामातां भी ज्यादा हन।
को कह राम राय बड नंद,
जेड़े संगत सी सिख सी ओह तां इदां कहंदे जेड़े राम राईए सी, राम राय नूं पूजण वाले, ओह कहंदे नहीं नहीं बाबा राम राय जी वड्डे पुत्तर ने गुरु हर राय साहब दे, ओ वड्डे साहब जादे हन।
करामत दिखलाए बिलंद,
उन्हां ने देखो इत्थे औरंगजेब नूं अपने काबू कीता होया है, किड्डियां करामातां औरंगजेब बादशाह नूं विखाईयां हन।
इत्यादिक सिख झगड़ा पाए,
इदां कई झगड़ भी पैंदे सिख आपस विच ही झगड़ पैंदे, इक कहिंदे राम राय वड्डा, दूजा कहिंदे गुरु हरकृष्ण साहब वड्डे ने, इदां आपस विच झगड़ा भी हो जांदा कई सिखां दा।
पाखें लगतार वड्याई,
कोई वड्याई कहिंदा ते कोई छोटापन दसदा है।
तो गुरु हरकृष्ण महाना, उदय होत नित पान समाना।
फिर भी गुरु हरकृष्ण साहब सूरज वांगर रोज प्रगट हुंदे जा रहे ने, जिवें जिवें दिन बीत रहे ने तिवें तिवें गुरु हरकृष्ण साहब दी वड्याई उजागर हुंदी जा रही है।
निंदक सम उलोक दुख पावत,
निंदक ने उल्लूआं दे समान दुख पाउंदे, जिवें सूरज चढ़दे उल्लू दुखी हुंदे ने।
सिख तामरस बिकस सुहावत,
जेड़े सिख ने कमल दे फुल वांगर खिड़दे ने, विगास विच आउंदे ने।
जै कै ओत अधिक वड्याई,
किथे सतगुरां दी वड्याई हो रही है।
इत्यादिक गुण लख समदाई,
इत्यादिक बहुत सारे गुण जानदे ने गुरु के सिख, गुरु हरकृष्ण साहब दे।
भारी भीड़ है सतगुर द्वारे,
सतगुरां दे द्वार ते भीड़ लगी रहिंदी है, रोगी भी आउंदे ने, सिख भी आउंदे ने।
हुए अनजियां ने उपहारे,
बहुत सारियां पिटावां लिया के भेट करदे, जेड़े रोगां तो मुक्त हो जांदे ने फिर ओह दुबारा आउंदे ने महाराज जी दे चरणां विच पिटावां भेट करन वास्ते।
बन्ने बोले बड़ वड्याई,
सतगुरां दी वड्डी वड्याई वेख के वंदना करदे ने, नाले रसना तो गुरु हरकृष्ण साहब दी सिफत करदे हन।
जपै नाम दरसे सुख पाए,
सतगुरां दा नां जपदे ने, नाले गुरु हरकृष्ण साहब दे दर्शन करके सुखी हुंदे ने। ऐसे गुरु हरकृष्ण साहब सच्चे पातशाह जी महाराज गरीब नवाज पातशाह जी दिल्ली विच विचर रहे ने। होर कथा सतगुरां दे इतिहास दी आप जी अगलियां प्रसंगां विच प्रकरणां च सरवण करोगे।